පාද බන්ධන පාද සමරෝ ගොර අමර දාස හෘද නෙත ත්‍යාවු හෘද ශ්‍රී ගුරු රාම දාස ගුණ ගුරු අරජන බගනන කේ බගනන හර ගෝබන්ද ශුභ මත පර ශ්‍රී හර රාය නම කර ජෝරි ශ්‍රී හර කෘෂ්ණ මනාව තේග බහදර ਵਾਹਿਗੁਰੂ
ਰਹਿਮਾ ਕਿਰਪਾਲ ਗੁਰੂ ਗੋਬਿੰਦ ਸਿੰਘ ਵੀ ਪੋਨਾ ਪੋਨਾ ਸੀ ਪੋਨਾ ਪੋਨਾ ਸੀ
ਸਬੰਦੋ ਬਾਰ ਬਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬੇਗਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬੇਗਨ ਬਿਨਾਸ਼ਨ ਸੋਏ
ਦੁਹਰਾ ਮਰਦਾਂ ਨੇ ਬਾਬੇ ਕਹੇ ਹੌਸ ਰਹੀ ਮਨਵਾਏ ਔਰ ਸੈਲ ਹਮ ਬਹੁ ਕਰੇ ਕਾਬੂ ਦੇਖਿਓ ਨਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਯੋਗ ਸਨਮਾਨ ਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਚੋਂ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਨਤਮਸਤਕ ਹੋ ਕੇ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਸਰਵਣ ਕਰ ਰਹੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੇ ਨਾਲ ਸੰਬੰਧ ਰੱਖਣ ਵਾਲੇ ਕੁਝ ਕੁ ਪ੍ਰਸੰਗਾਂ ਦਾ ਜ਼ਿਕਰ ਸੰਖੇਪ ਰੂਪ ਦੇ ਵਿੱਚ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਅੰਦਰ ਅੰਕਿਤ ਕੀਤੇ ਹਨ ਕਿ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੂਰਬ ਦੀ ਉਦਾਸੀ ਕੀਤੀ ਹੈ ਹਰਿਦੁਆਰ ਕਾਂਸ਼ੀ ਬਨਾਰਸ ਆਦਿਕ ਤੇ ਅਸਾਮ ਤੇ ਕਾਮਰੂ ਦੇਸ਼ ਤੱਕ ਬੰਗਾਲ ਤੱਕ ਦੇ ਜੀਵਾਂ ਦਾ ਉਧਾਰ ਕੀਤਾ ਹੈ ਸਿੰਗਲਾ ਦੀਪ ਦੇ ਟਾਪੂ ਤੇ ਰਾਜੇ ਸ਼ਿਵਨਾਭ ਨੂੰ ਦਰਸ਼ਨ ਦੇ ਕੇ ਇਹਨੂੰ ਕਿਰਤਾਰਥ ਕੀਤਾ ਹੈ ਔਰ ਸਿੰਗਲਾ ਦੀਪ ਟਾਪੂ ਦੇ ਸਮੂਹ ਲੋਕਾਂ ਨੂੰ ਗੁਰੂ ਕੀ ਸਿੱਖੀ ਦਾ ਧਾਰਨੀ ਬਣਾਇਆ ਹੈ ਉਥੋਂ ਅੱਗੇ ਵੀ ਸਮੁੰਦਰ ਦੀ ਸੈਲ ਕਰਦਿਆਂ ਹੋਰ ਅਨੇਕਾਂ ਟਾਪੂਆਂ ਤੇ ਪਾਤਸ਼ਾਹ ਨੇ ਚਰਨ ਪਾਏ ਦੱਖਣ ਦਿਸ਼ਾ ਵਿੱਚ ਜਗਨਨਾਥਪੁਰੀ ਹੋਰ ਅਨੇਕਾਂ ਥਾਵਾਂ ਤੇ ਸਤਿਗੁਰਾਂ ਨੇ ਚਰਨ ਪਾ ਕੇ ਉਥੇ ਜਿਹੜੀਆਂ ਫੈਲੀਆਂ ਹੋਈਆਂ ਕੁਰੀਤੀਆਂ ਸਨ, ਭਰਮਾਂ ਤੇ ਵਹਿਮਾਂ ਚ ਪਏ ਹੋਏ ਲੋਕ ਸਨ, ਉਨ੍ਹਾਂ ਕੁਰੀਤੀਆਂ ਨੂੰ ਦੂਰ ਕਰਕੇ ਵਹਿਮਾਂ ਭਰਮਾਂ ਚ ਲੋਕਾਂ ਨੂੰ ਬਾਹਰ ਕੱਢਿਆ ਔਰ ਸੱਚ ਤੇ ਸੁੱਚ ਦੇ ਮਾਰਗ ਤੇ ਚਲਾਇਆ। ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉਸੇ ਜਗ੍ਹਾ ਤੇ ਚਰਨ ਪਾਉਂਦੇ ਨੇ ਜਿੱਥੇ ਕੋਈ ਪਾਪ ਕਰਮ ਕਰਨ ਵਾਲੇ ਭਰਮ ਤੇ ਕੁਕਰਮਾਂ ਦੇ ਵਿੱਚ ਫਸੇ ਹੋਏ ਲੋਕ ਰਹਿੰਦੇ ਸਨ, ਉਥੇ ਜਾ ਕੇ ਉਨ੍ਹਾਂ ਜੀਵਾਂ ਦਾ ਸਤਿਗੁਰੂ ਜੀ ਉਧਾਰ ਕਰਦੇ ਹਨ। ਆਓ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਬਾਬਤ ਭੱਟਾਂ ਨੇ ਸਵਈਆਂ ਵਿਚ ਲਿਖਿਆ ਹੈ, ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੇ ਹਿਰਦੈ ਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵੈ ਇੰਦਰਾਦ ਭਗਤ ਪ੍ਰਹਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਐਸੇ ਰਾਜਾ ਯੋਗੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੋ ਜੀ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਮਰਦਾਂ ਨੇ ਬਾਬੇ ਕਹੇ ਹੌਸਰੀ ਮਨ ਮਾਏ।
ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਾਨ ਸਿੱਖ, ਜਿਨ੍ਹਾਂ ਦੇ ਪਾਵਨ ਸਲੋਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ ਨੇ, ਚਾਰ ਗੁਰਸਿੱਖਾਂ ਦੇ ਵਿਚੋਂ ਨਿਕਟਵਰਤੀ ਸਿੱਖਾਂ ਦੇ ਵਿਚੋਂ ਮਹਾਨ ਸਿੱਖ ਨੇ ਭਾਈ ਮਰਦਾਨਾ ਜੀ। ਇਨ੍ਹਾਂ ਦਾ ਜਨਮ ਮੁਸਲਮਾਨ ਘਰ ਦੇ ਵਿਚ ਹੋਇਆ ਸੀ, ਜਾਤੀ ਕਰਕੇ ਮਰਾਸ਼ੀ ਸਨ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਇਕ ਦਿਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ, ਆਖਿਆ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ, ਮੇਰੇ ਮਨ ਦੇ ਵਿਚ ਇਕ ਇੱਛਾ ਰਹਿ ਗਈ ਹੈ, ਮੇਰੇ ਹਿਰਦੇ ਦੇ ਵਿਚ ਇਕ ਮਨੋਰਥ ਰਹਿ ਗਿਆ ਹੈ।
ਔਰ ਸੈਲਾਮ ਬਹੁ ਕਰੇ ਕਾਬੂ ਦੇਖਿਓ ਨਾਏ।
ਜੀ ਹੋਰ ਤਾਂ ਆਪਾਂ ਬੜੀ ਸੈਰ ਕਰ ਲਈ ਹੈ, ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਪੱਛਮ ਦਿਸ਼ਾ ਵਾਲੇ ਪਾਸੇ ਜੋ ਕਾਬਾ ਹੈ, ਜਿੱਥੇ ਹਜ਼ਰਤ ਮੁਹੰਮਦ ਜੀ ਦਾ ਪਵਿੱਤਰ ਸਥਾਨ ਹੈ, ਮੱਕਾ ਤੇ ਮਦੀਨਾ, ਇਹ ਜਿਹੜੇ ਦੋ ਸ਼ਹਿਰ ਨੇ ਜਿੱਥੇ ਹਜ਼ਰਤ ਮੁਹੰਮਦ ਜੀ ਦੀ ਕਬਰ ਹੈ ਔਰ ਜਿੱਥੇ ਉਨ੍ਹਾਂ ਦਾ ਜ਼ਿਆਰਤ ਦਾ ਸਥਾਨ ਹੈ ਮੱਕਾ, ਜਿਸ ਨੂੰ ਕਾਬਾ ਕਹਿੰਦੇ ਹਨ, ਗਰੀਬਨ ਵਾਗ ਸੱਚੇ ਪਾਤਸ਼ਾਹ ਉਹ ਨਹੀਂ ਮੈਂ ਵੇਖਿਆ, ਕਿਉਂਕਿ ਮੁਸਲਮਾਨ ਘਰ ਦੇ ਵਿਚ ਜਨਮ ਹੋਣ ਕਰਕੇ ਬਚਪਨ ਤੋਂ ਮੱਕੇ ਕਾਬੇ ਦੀ ਬੜੀ ਵਡਿਆਈ ਸੁਣੀ ਹੈ, ਬੜੀ ਸੋਭਾ ਸੁਣੀ ਹੈ, ਪਰ ਉਥੇ ਦੇ ਮੈਂ ਦਰਸ਼ਨ ਹਾਲੇ ਤੱਕ ਨਹੀਂ ਕੀਤੇ। ਹੋਰ ਇਲਾਕੇ ਤਾਂ ਬੜੇ ਸੈਲ ਕਰਕੇ ਵੇਖ ਲਏ ਨੇ, ਪਰ ਮਹਾਰਾਜ ਮੈਂ ਕਾਬਾ ਹਾਲੇ ਤੱਕ ਨਹੀਂ ਵੇਖਿਆ।
ਔਰ ਸੈਲ ਹਮ ਬਹੁ ਕਰੇ ਕਾਬੂ ਦੇਖਿਓ ਨਾਏ।
ਮਹਾਰਾਜ ਹੋਰ ਸੈਰ ਤਾਂ ਮੈਂ ਬਹੁਤ ਕੀਤੀ ਹੈ, ਬਹੁਤ ਤੁਹਾਡੇ ਨਾਲ ਫਿਰ ਕੇ ਅਨੇਕਾਂ ਇਲਾਕੇ ਵੇਖੇ ਨੇ, ਪਰ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮੈਂ ਕਾਬਾ ਨਹੀਂ ਵੇਖਿਆ, ਮੱਕਾ ਕਾਬਾ ਹਾਲੇ ਤੱਕ ਉਦੋਂ ਦੇ ਉਥੋਂ ਦੇ ਮੈਂ ਦਰਸ਼ਨ ਨਹੀਂ ਕੀਤੇ।
ਪਏ ਤੋ ਬਾਬੇ ਜੀ ਉਸੇ ਫੁਰਮਾਇਓ।
ਤਾਂ ਉਸ ਵਕਤ ਗੁਰੂ ਬਾਬਾ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਮਰਦਾਨੇ ਦੀ ਬੇਨਤੀ ਸਰਵਣ ਕਰਕੇ मरदाने नू पातशाह जी ने बचन कहे
तै हम किम ने आगे बचायो।
महाराज जी कहंदे भाई मरदाना जी ए केड़ा कोई वड्डी गल है मक्के काबे नू वेखण दी, ए गल जे तेरे मन विच सीगी, तेरे मन विच मक्का काबा वेखण दा मनोरथ सी ते तू सानू पहले ही दस दिंदा जदों तेरे मन च मनोरथ होया सी, तू ये पहला सानू क्यों नहीं दसिया।
जब कह तो चल देत दिखाए,
जब तू पहला भी कह दिंदा ते असी तेनू पहला ही मक्का काबा विखा देना सी, पहला ही तेनू उत्थों दे दर्शन करा देने सी, उत्थों दी जारत करा देनी सी।
कैसी थी ये देर लगाए,
एदा देरी क्यों लाई तू दसन वास्ते, जे तेरे मन च इच्छा सी मक्का काबा वेखण दी ते तू इन्नी देरी क्यों लाई, तू पहला दस दिंदा तेनू असी पहला ही उत्थों दी जारत करा के ले आउंदे, तेनू मक्का काबा कदों दा विखा दिंदे, इन्नी देर तां हुण तक लगनी नहीं सी।
तब सतगुर अखी मिटवाए, जाए खुलायो हज काबे थाए।
आख्या मरदाना जी नेत्र मुंडो, नेत्र बंद कीते, सतगुरां ने आख्या सत करतार, सत करतार कहण दी देरी सी, कहंदे अखां खोल, जद अखां खोलियां ते की वेखदे ने सामने मक्का काबा है, एक अख दे फोर दे विच जगत गुरु श्री गुरु नानक देव साहिब जी महाराज भाई मरदाने नू अपने नाल लै के मक्के काबे आ पहुंचे हन।
प्रिथमै जार तुरुजे करवाए,
महाराज सच्चे पातशाह जी ने पहला जेड़ी मक्के दी पवित्र मस्जिद है काबा जिस नू कहंदे ने ओदी जियारत करवाई भाई साहब भाई मरदाने नू,
पाछे ओ है जगह दिखाए
जेड़ियां उत्थे इतिहासक जगावां ने हजरत मोहम्मद जी दे इतिहास नाल संबंधित, ओ जगावां भी महाराज सच्चे पातशाह जी ने मरदाने नू विखाईआं हन।
बाबा बाबे डेरा वल पिछलै कियो,
पातशाह जी जेड़ा ए मक्का काबा सी धन गुरु नानक साहब जी महाराज जी ने दे पिछले पासे डेरा कीता, सामना जेड़ा मुख दरवाजा सी उधरों महाराज जी नहीं अंदर आए, उधर पातशाह जी ने डेरा नहीं कीता, मक्के दा जेड़ा पिछला पासा सी उहदी बैक साइड सी मक्के काबे दी, उस पासे महाराज सच्चे पातशाह जी ने डेरा कीता है।
उत्थे ओ राजो मुंदियो थियो,
दरवाजा जेड़ा सीगा उस दरवाजे नू बंद कीता होया सी, ओ दरवाजा खुलदा नहीं सी, ना ही कोई मुसलमान उस दरवाजे नू खोलदा सी, जिस पासे गुरु नानक साहब ने डेरा कीता उस पासे ओ दरवाजा बंद है।
ए खातर थो तरयो मंगाए, आवे पीर खुल आपे जाए।
मुसलमान वीरा ने ओ दरवाजा इस करके बंद कीता होया सी, इस करके मुंदिया होया सी कि जदों कोई वली पीर कोई कामल मुर्शद आवेगा ते ओदे आउण नाल दरवाजा अपने आप खुल जाएगा, ओ दरवाजा बंद ही रखदे सी, उधरों किसे दी एंट्री नहीं सी, दरवाजा ओ बंद ही रहिंदा सी, इस करके इन्हां ने बंद करके रखिया सी कि जदों कोई कामल पीर आवेगा कोई कामल मुर्शद आवेगा ओदे आउण दे नाल दरवाजा अपने आप खुल जाएगा।
ऐसी पई रहा गुर कला, बिन कुंजी से खुल पयो गला।
जदों गुरु नानक साहब जी मक्के दे पिछले पासे उस बंद दरवाजे दे सामने डेरा कीता ना, धन गुरु नानक साहब सच्चे पातशाह जी महाराज जी दी एहो जी कला वरती के सतगुरां दी प्रतख कला दे नाल ओ जेड़ा बंद दरवाजा सी अपने आप खुल गया, बिना चाबी तो जेड़े जंदरे सन ओ खुल गए, अपने आप ओ जंदरा खुल गया, दरवाजा खुल गया।
ऐसे चंबा लख्यो मुजावर,
उत्थे जेड़ा एक मुसलमान मुजावर सी जेड़ा मक्के दी सेवा करदा सी, हाजी सी उत्थों दा ते हज करन वास्ते आया होया सी, उन्हें जदों इस तरह का अचंभा वेख्या, ਇਸ ਤਰ੍ਹਾਂ ਦਾ ਸਚਰਜਤਾ ਭਰਿਆ ਕੌਤਕ ਵੇਖਿਆ
ਜਾਣਿਓ ਪੀਰਿਆ ਕੋਈ ਆਵਰ
ਜਾਣ ਲਿਆ ਕਿ ਇੱਥੇ ਕੋਈ ਮਹਾਨ ਪੀਰ ਆਇਆ ਜਿਸ ਦੇ ਆਉਣ ਨਾਲ ਇਹ ਦਰਵਾਜ਼ਾ ਖੁੱਲਿਆ ਕਿਉਂਕਿ ਇਹ ਦਰਵਾਜ਼ਾ ਬੰਦ ਕੀਤਾ ਹੋਇਆ ਮੁੰਦਿਆ ਹੋਇਆ ਤੇ ਇਸ ਕਰਕੇ ਮੁੰਦਿਆ ਹੋਇਆ ਵੀ ਜਦੋਂ ਕੋਈ ਕਾਮਲ ਪੀਰ ਆਵੇਗਾ ਆਪਣੇ ਆਪ ਖੁੱਲੇਗਾ ਜਦੋਂ ਦਰਵਾਜ਼ਾ ਖੁੱਲ ਗਿਆ ਉਸ ਮੁਜਾਵਰ ਨੇ ਜਦੋਂ ਵੇਖਿਆ ਵੇਖ ਕੇ ਬੜਾ ਹੈਰਾਨ ਹੋਇਆ ਅਚੰਬਤ ਹੋਇਆ ਉਹਨੇ ਜਾਣ ਲਿਆ ਕਿ ਜ਼ਰੂਰ ਇੱਥੇ ਕੋਈ ਵਲੀ ਕੋਈ ਮਹਾਂਪੁਰਖ ਕੋਈ ਕਾਮਲ ਮੁਰਸ਼ਦ ਚੱਲ ਕੇ ਆਇਆ ਹੈ
ਪ੍ਰਥਮ ਮੁਜਾਵਰ ਸਮਝਿਓ ਹੋਗ ਵਲੀ ਆਇਓ ਕੋਏ
ਉਸ ਮੁਜਾਵਰ ਨੇ ਇਹ ਸਮਝਿਆ ਵੀ ਕੋਈ ਵਲੀ ਮਹਾਂਪੁਰਖ ਕੋਈ ਪੀਰ ਕੋਈ ਕਾਮਲ ਮੁਰਸ਼ਦ ਆਇਆ ਹੋਵੇਗਾ
ਯਾ ਤੇ ਖੁੱਲਿਓ ਮਜ਼ਬੂਤ ਦਰ ਧੁੰਦ ਦੇਖੀਏ ਸੋਏ
ਕਰਕੇ ਏਡਾ ਮਜ਼ਬੂਤ ਦਰਵਾਜ਼ਾ ਜਿਹੜਾ ਕਿਸੇ ਦੇ ਧੱਕਾ ਮਾਰਿਆ ਵੀ ਨਾ ਖੁੱਲੇ ਉਹ ਦਰਵਾਜ਼ਾ ਖੁੱਲ ਗਿਆ ਕਹਿੰਦੇ ਉਸ ਪੀਰ ਨੂੰ ਲੱਭਣਾ ਚਾਹੀਦਾ ਵੀ ਕਿਹੜਾ ਇਹੋ ਜਿਹਾ ਵਲੀ ਪੀਰ ਹੈ ਜਿਸ ਦੇ ਆਉਣ ਕਰਕੇ ਦਰਵਾਜ਼ਾ ਖੁੱਲਿਆ ਉਹਦੀ ਭਾਲ ਕਰਨੀ ਚਾਹੀਦੀ ਹੈ ਉਹਨੂੰ ਲੱਭਣਾ ਚਾਹੀਦਾ ਹੈ
ਕਰੀ ਤਲਾਸ਼ ਉਹਨੂੰ ਵਲੀ ਨਾ ਪਾਇਆ
ਉੱਥੇ ਭੀੜ ਬਹੁਤ ਜ਼ਿਆਦਾ ਸੀ ਲੋਕ ਬੜੇ ਇਕੱਠੇ ਸਨ ਇਹਨੇ ਤਲਾਸ਼ ਕੀਤੀ ਭਾਲ ਕੀਤੀ ਪਰ ਗੁਰੂ ਨਾਨਕ ਸਾਹਿਬ ਨੂੰ ਇਹਦੇ ਪਛਾਣਿਆ ਨਹੀਂ ਕਿ ਇਹੀ ਉਹ ਬਲੀ ਪੁਰਸ਼ ਹੈ ਜਿਸ ਦੇ ਆਉਣ ਨਾਲ ਦਰਵਾਜ਼ਾ ਖੁੱਲਿਆ ਕਿਉਂਕਿ ਰਸ਼ ਵਿਚ ਭੀੜ ਵਿਚ ਹੋਣ ਕਰਕੇ ਸਤਿਗੁਰੂ ਜੀ ਦੀ ਇਹਨੇ ਪਹਿਚਾਣ ਨਾ ਕੀਤੀ ਇਹਨੂੰ ਕੋਈ ਬਲੀ ਨਾ ਲੱਭਿਆ
ਕਿਨੇ ਨਾ ਖੋਲਿਆ ਹੱਥ ਸਮੇ ਨ ਲਾਇਆ
ਕਹਿੰਦੇ ਉਸ ਵਕਤ ਇਹਨਾਂ ਨੇ ਆਖਿਆ ਵੀ ਇਹ ਦਰਵਾਜ਼ਾ ਬੰਦ ਕਰੋ ਤੇ ਬੰਦ ਕਰਕੇ ਦੁਬਾਰਾ ਜਿਹੜਾ ਹੱਥ ਲਾਵੇਗਾ ਜਿਹਦੇ ਹੱਥ ਨਾਲ ਖੁੱਲ ਜਾਏਗਾ ਤੇ ਸਮਝ ਲਵਾਂਗੇ ਕਿ ਉਹੀ ਬਲੀ ਹੈ ਕਿਉਂਕਿ ਹੋਰ ਕੋਈ ਤਰੀਕਾ ਨਹੀਂ ਸੀ ਬਲੀ ਨੂੰ ਲੱਭਣ ਦਾ ਬੜਾ ਲੱਭਣ ਲੱਗੇ ਵੀ ਕਿਹਦੇ ਆਉਣ ਨਾਲ ਦਰਵਾਜ਼ਾ ਖੁੱਲਿਆ ਜਿੰਨੇ ਉਥੇ ਲੋਕ ਸਨ ਉਨ੍ਹਾਂ ਨੂੰ ਇਕੱਠਿਆਂ ਕੀਤਾ ਮੁਜ਼ਾਵਰਾਂ ਨੇ ਇਕੱਠਾ ਕਰਕੇ ਇਨ੍ਹਾਂ ਨੇ ਉਹ ਦਰਵਾਜ਼ਾ ਦੁਬਾਰਾ ਬੰਦ ਕੀਤਾ ਆਖਿਆ ਵੀ ਆਪਣਾ ਆਪਣਾ ਹੱਥ ਲਾਓ ਜਿਹਦੇ ਹੱਥ ਦੇ ਲੱਗਣ ਨਾਲ ਇਹ ਦਰਵਾਜ਼ਾ ਖੁੱਲੇਗਾ ਸਮਝ ਲਵਾਂਗੇ ਉਹੀ ਬਲੀ ਪੁਰਖ ਹੈ
ਰਲ ਮਿਲ ਕੇ ਸਭ ਲਾਏ ਰੇ ਜੋਰ
ਇਹਨਾਂ ਸਾਰਿਆਂ ਨੇ ਰਲ ਮਿਲ ਕੇ ਆਪਣਾ ਪੂਰਾ ਜ਼ੋਰ ਲਾ ਲਿਆ
ਸਗਵਾ ਅੜ ਰੇ ਜੋਥੋਂ ਔਰ
ਸਗੋਂ ਦਰਵਾਜ਼ਾ ਹੋਰ ਜ਼ਿਆਦਾ ਮਜ਼ਬੂਤੀ ਨਾਲ ਬੰਦ ਹੋ ਗਿਆ ਖੁੱਲਣਾ ਤਾਂ ਇੱਕ ਪਾਸੇ ਰਿਹਾ ਕਹਿੰਦੇ ਸਗੋਂ ਦਰਵਾਜ਼ਾ ਹੋਰ ਜ਼ਿਆਦਾ ਮਜ਼ਬੂਤੀ ਨਾਲ ਅੜ ਗਿਆ ਹੋਰ ਜ਼ਿਆਦਾ ਮਜ਼ਬੂਤੀ ਨਾਲ ਬੰਦ ਹੋ ਗਿਆ ਹੁਣ ਤਾਂ ਹਿਲਦਾ ਵੀ ਨਹੀਂ
ਤਹਾ ਪ੍ਰਤਾਪ ਬਾਬੇ ਕੋ ਭਇਓ
ਗੁਰੂ ਬਾਬੇ ਦਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਾਹਰ ਤੇ ਪ੍ਰਤੱਖ ਪ੍ਰਤਾਪ ਵਰਤਿਆ ਹੈ
ਖੁੱਲੋ ਤੋ ਸੋ ਸਭ ਅੜਈਐ
ਜਿਹੜਾ ਸਤਿਗੁਰਾਂ ਦੇ ਪ੍ਰਤਾਪ ਕਰਕੇ ਦਰਵਾਜ਼ਾ ਖੁੱਲ ਗਿਆ ਸੀ ਇਹਨਾਂ ਜਦੋਂ ਦੁਬਾਰਾ ਬੰਦ ਕੀਤਾ ਵੀ ਵੇਖਦੇ ਆ ਕਿਹਦੇ ਹੱਥਾਂ ਨਾਲ ਖੁੱਲਦਾ ਉਹ ਖੁੱਲਣ ਦੀ ਬਜਾਏ ਸਗੋਂ ਬਹੁਤ ਜ਼ਿਆਦਾ ਜ਼ੋਰ ਨਾਲ ਅੜ ਗਿਆ ਹੁਣ ਉਹ ਹਿਲਦਾ ਤੱਕ ਵੀ ਨਹੀਂ ਖੁੱਲਦਾ ਤੱਕ ਵੀ ਨਹੀਂ
ਬਹੁਤ ਸੋਚ ਮੁਜਾਵਰਨ ਆਏ
ਉੱਥੇ ਮੁਜਾਵਰ ਸਨ ਉਨ੍ਹਾਂ ਦੇ ਮਨਾਂ ਵਿਚ ਬੜੀ ਚਿੰਤਾ ਚੱਲੀ ਬੜੀਆਂ ਸੋਚਾਂ ਚੱਲੀਆਂ ਸੋਚਣ ਲੱਗੇ
ਯੈ ਤੋ ਬਾਤ ਪਈ ਅਬ ਨਏ
ਨਵੀਂ ਗੱਲ ਹੋ ਗਈ ਵੀ ਦਰਵਾਜ਼ਾ ਨਾ ਖੁੱਲਿਆ ਤੇ ਨਾ ਬੰਦ ਅੜ ਗਿਆ ਵਿਚਕਾਰ ਜੇ ਕਰਕੇ ਕਹਿੰਦੇ ਨਾ ਖੁੱਲਿਆ ਤੇ ਨਾ ਹੀ ਇਹ ਬੰਦ ਹੋ ਰਿਹਾ ਇੱਕ ਜਗ੍ਹਾ ਤੇ ਅੜ ਗਿਆ ਇਹ ਤਾਂ ਨਵੀਂ ਗੱਲ ਹੋ ਗਈ ਹੈ
ਦੋਹੇਰਾ ਤਹਾ ਮੁਜਾਵਰਨ ਮਨ ਮਿੱਠੀ ਹਿੰਦੂ ਆਏ ਹੋਏ
ਫਿਰ ਉਹਨਾਂ ਮੁਸਲਮਾਨ ਮੁਜਾਵਰਾਂ ਨੇ ਆਪਣੇ ਮਨ ਚ ਇਹ ਗੱਲ ਮਿਥੀ ਜਾਣੀ ਕਿ ਲੱਗਦਾ ਕੋਈ ਹਿੰਦੂ ਇਸ ਜਗ੍ਹਾ ਤੇ ਸਾਡੀ ਜਗ੍ਹਾ ਤੇ ਆ ਗਿਆ ਸਾਡਾ ਜਿਹੜਾ ਇਹ ਪਾਕ ਪਵਿੱਤਰ ਮੱਕਾ ਕਾਬਾ ਹੈ ਇੱਥੇ ਜ਼ਰੂਰ ਕੋਈ ਹਿੰਦੂ ਚੱਲ ਕੇ ਆ ਗਿਆ ਕੋਈ ਕਾਫਰ ਚੱਲ ਕੇ ਆ ਗਿਆ
ਜਾਵੇ ਪੱਤ ਗਵਾਏ ਹਮ ਜਾਦੂਗਰ ਕਰ ਕੋਏ
ਉਹ ਸਾਡੀ ਇੱਜ਼ਤ ਗਵਾ ਕੇ ਜਾਵੇਗਾ ਇੱਥੋਂ ਜਿਹੜਾ ਕਾਫਰ ਇੱਥੇ ਚੱਲ ਕੇ ਆਇਆ ਉਹਨੇ ਕੋਈ ਜਾਦੂਗਰੀ ਕੀਤੀ ਹੈ ਉਹਨੇ ਕੋਈ ਜਾਦੂ ਟੂਣਾ ਕੀਤਾ ਜਿਸ ਦੇ ਜਾਦੂ ਟੂਣੇ ਦੇ ਨਾਲ ਇਹ ਦਰਵਾਜ਼ਾ ਅੜ ਗਿਆ ਹੈ
ਪਏ ਕਰੀ ਤਲਾਸ਼ ਤੋਂ ਬਾਬਾ ਦੇਖਾ,
ਤਲਾਸ਼ ਕਰਨ ਲੱਗੇ, ਭਾਲ ਕਰਨ ਲੱਗੇ, ਵੇਖਣ ਲੱਗੇ ਵੀ ਕੌਣ ਹੈ ਐਸਾ। ਤੇ ਫਿਰ ਇਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਾਬੇ ਵੱਲ ਪੈਰ ਪਸਾਰੀ ਸੁੱਤੇ ਪਏ ਸਨ, ਲੇਟੇ ਹੋਏ ਸਨ। ਜੀਵਨ ਨਾਮ ਦਾ ਹਾਜੀ ਉੱਥੇ ਪਹੁੰਚਿਆ, ਵੇਖਿਆ ਵੀ ਇਹ ਤਾਂ ਕੋਈ ਕਾਫਰ ਹੀ ਜਾਪਦਾ, ਜਿਹਨੇ ਮੱਕੇ ਵੱਲ ਪੈਰ ਪਸਾਰ ਕੇ ਲੇਟਿਆ ਹੋਇਆ, ਇਹੀ ਉਹ ਕਾਫਰ ਜਾਪਦਾ। ਤੇ ਮਹਾਰਾਜ ਜੀ ਨੂੰ ਕਹਿੰਦਾ, ਤੁਸੀਂ ਮੱਕੇ ਕਾਬੇ ਵੱਲ ਪੈਰ ਕੀਤੇ ਨੇ ਖੁਦਾ ਦੇ ਘਰ ਵੱਲ? ਮਹਾਰਾਜ ਜੀ ਕਹਿੰਦੇ, ਜਿੱਧਰ ਨਹੀਂ ਖੁਦਾ ਉਧਰ ਕਰ ਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਵੀ ਉਹ ਹਾਜੀ ਨੇ, ਉਸ ਮੁਜਾਵਰ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੋਂ ਪਕੜ ਕੇ ਘਸੀਟਿਆ, ਟੰਗੋ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਕਹਿੰਦੇ ਜਦੋਂ ਚਰਨਾਂ ਤੋਂ ਪਕੜ ਕੇ ਘਸੀਟਿਆ, ਜਿੱਧਰ ਜਿੱਧਰ ਚਰਨ ਘਸੀਟ ਕੇ ਲੈ ਕੇ ਜਾਂਦਾ, ਕਾਬਾ ਵੀ ਨਾਲ ਨਾਲ ਘੁੰਮ ਕੇ ਉਸੇ ਪਾਸੇ ਨੂੰ ਆ ਜਾਂਦਾ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਇਹ ਪ੍ਰਤੱਖ ਕਲਾ ਉਥੋਂ ਦੇ ਸਾਰੇ ਮੁਸਲਮਾਨਾਂ ਨੇ ਵੇਖੀ ਹੈ।
ਲਖਿਓ ਬਾਬਾ ਉਨ ਹਿੰਦੂ ਭੇਖਾ,
ਗੁਰੂ ਨਾਨਕ ਸਾਹਿਬ ਦਾ ਭੇਖ ਵੇਖਿਆ ਵੀ ਇਹ ਕਾਫਰਾਂ ਵਾਲਾ ਭੇਖ ਹੈ, ਮੁਸਲਮਾਨਾਂ ਵਾਲਾ ਭੇਸ ਨਹੀਂ ਹੈ। ਮੁਸਲਮਾਨਾਂ ਦਾ ਜਿਹੋ ਜਿਹਾ ਭੇਸ ਹੁੰਦਾ, ਸਿਰ ਤੇ ਟੋਪੀ ਆਦਿਕ ਪਾਉਣ ਦੀ ਜਿਹੜੀ ਇਨ੍ਹਾਂ ਦੀ ਰਵਾਇਤ ਹੁੰਦੀ ਹੈ, ਉਦਾਂ ਦਾ ਭੇਸ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਹੀਂ ਸੀ।
ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾ ਬੇ ਪਾਏ ਪਸਾਰੇ, ਪੈਰ ਪਸਾਰ ਬਾਬਾ ਤੋਂ ਪਰਾ, ਘਸੀਟ ਉਹਨੇ ਵੱਲ ਦੂਜੀ ਕਰਾ।
ਮਹਾਰਾਜ ਜੀ ਪੈਰ ਪਸਾਰ ਕੇ ਲੇਟੇ ਹੋਏ ਸਨ, ਤੇ ਸਤਿਗੁਰਾਂ ਦੇ ਚਰਨਾਂ ਨੂੰ ਭੇਖ ਫੇਰ ਕੇ ਘੁਮਾਇਆ ਨਾ, ਤੇ ਕਾਬਾ ਫਿਰ ਗਿਆ, ਤੇ ਜਿਹੜਾ ਦਰਵਾਜਾ ਬੰਦ ਸੀ ਜਿਸ ਦਰਵਾਜੇ ਵੱਲ ਇਨ੍ਹਾਂ ਨੇ ਜ਼ੋਰ ਲਾ ਹਟਿਆ ਸੀ ਖੋਲਣ ਵਾਸਤੇ, ਉਸ ਦਰਵਾਜੇ ਵੱਲ ਜਦੋਂ ਸਤਿਗੁਰਾਂ ਦੇ ਪੈਰ ਹੋਏ, ਚਰਨ ਹੋਏ, ਤੇ ਖਾਲਸਾ ਜੀ ਉਹ ਦਰਵਾਜਾ ਆਪਣੇ ਆਪ ਖੁੱਲ ਗਿਆ।
ਉਸੀ ਵੱਲ ਕੇ ਦਰ ਖੁੱਲ ਗਏ,
ਪਾਸੇ ਮਹਾਰਾਜ ਜੀ ਦੇ ਚਰਨ ਕਰਦੇ ਨੇ, ਉਸੇ ਪਾਸੇ ਦੇ ਦਰਵਾਜੇ ਦਰ ਖੁੱਲੀ ਜਾ ਰਹੇ ਨੇ।
ਬਾਬਾ ਨਿਕਾਰਿਓ ਸੋ ਅੜ ਰਹੇ,
ਕਹਿੰਦੇ ਜਿਹੜਾ ਉਹ ਅੜਿਆ ਹੋਇਆ ਦਰਵਾਜਾ ਸੀ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਖੋਲ ਦਿੱਤਾ।
ਦੇਖ ਮੁਜਾਵਰ ਲਾਗੀ ਆਗ,
ਮੁਜਾਵਰਾਂ ਨੂੰ ਅੱਗ ਲੱਗੀ ਜਦੋਂ ਗੁਰੂ ਨਾਨਕ ਸਾਹਿਬ ਦੀ ਇਹ ਕਲਾ ਉਨ੍ਹਾਂ ਨੇ ਵੇਖੀ।
ਬਾਬੇ ਸੁੱਟਿਓ ਕਦ ਬਾਹਰ ਲਾਗ,
ਬਾਬਾ ਜੀ ਨੂੰ ਉਥੋਂ ਚੁੱਕਿਆ ਤੇ ਚੁੱਕ ਕੇ ਬਾਹਰ ਲੈ ਗਏ ਵੀ ਇਹ ਤਾਂ ਕਾਬੇ ਦੇ ਵਿਚ ਅੰਦਰ ਆ ਗਏ ਨੇ, ਇਹ ਤਾਂ ਕੋਈ ਕਾਫਰ ਨੇ ਜਿਹੜੇ ਸਾਡੇ ਕਾਬੇ ਵਿਚ ਆ ਕੇ ਚਰਨ ਪਾ ਦਿੱਤੇ ਨੇ ਇਨ੍ਹਾਂ ਨੇ। ਤੋ ਸਤਿਗੁਰਾਂ ਨੂੰ ਉਥੋਂ ਚੁੱਕ ਕੇ ਬਾਹਰ ਵੱਲ ਲੈ ਗਏ।
ਦੋਹੇਰਾ ਤੋ ਦਰ ਸਭੀ ਮੁੰਦ ਵੇ ਰਹੇ ਜੋਰ ਸਭ ਲਾਏ,
ਸਤਿਗੁਰਾਂ ਨੂੰ ਉਥੋਂ ਚੁੱਕ ਕੇ ਬਾਹਰ ਲੈ ਗਏ ਨਾ, ਤੇ ਮੱਕੇ ਕਾਬੇ ਦੇ ਜਿੰਨੇ ਦਰਵਾਜੇ ਸੀ ਉਹ ਆਪਣੇ ਆਪ ਬੰਦ ਹੋ ਗਏ। ਸਤਿਗੁਰਾਂ ਨੂੰ ਬਾਹਰ ਲੈ ਗਏ ਤੇ ਦਰਵਾਜੇ ਬੰਦ ਹੋ ਗਏ। ਹੁਣ ਇਹ ਜਿੰਨੇ ਮੁਜਾਵਰ ਜਿੰਨੇ ਮੁਸਲਮਾਨ ਸਨ, ਜੋ ਦਰਵਾਜੇ ਖੋਲਣ ਲੱਗੇ, ਦਰਵਾਜੇ ਕਿੱਥੇ ਖੁੱਲਣ, ਇਹੋ ਜਿਹੇ ਜ਼ੋਰ ਦੇ ਬੰਦ ਹੋਏ ਕਿ ਮੁੜ ਕੇ ਇਹਨਾਂ ਕੋਲੋਂ ਦਰਵਾਜੇ ਨਾ ਖੁੱਲ ਸਕੇ।
ਹੁਆ ਹਾਜੀ ਹੁਤੋ ਪੰਜਾਬ ਕੇ ਉਨ ਦਿਓ ਸਿਆਨ ਬਤਾਏ,
ਪੰਜਾਬ ਦੇਸ਼ ਵਿੱਚੋਂ ਗਏ ਹੋਏ ਕੁਝ ਹਾਜੀ ਸਨ ਉੱਥੇ ਪਹੁੰਚੇ ਹੋਏ, ਉਨ੍ਹਾਂ ਹਾਜੀਆਂ ਨੇ ਦੱਸਿਆ, ਉਨ੍ਹਾਂ ਹਾਜੀਆਂ ਨੇ ਬਿਆਨ ਕਰਕੇ ਦੱਸਿਆ, ਜਿਹੜੇ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਤੇ ਉਨ੍ਹਾਂ ਨੇ ਪਛਾਣ ਲਿਆ ਵੀ ਇਹ ਤਾਂ ਗੁਰੂ ਨਾਨਕ ਸਾਹਿਬ ਨੇ, ਇਹ ਤਾਂ ਪੀਰਾਂ ਦੇ ਪੀਰ ਨੇ। ਉਨ੍ਹਾਂ ਪੰਜਾਬ ਤੋਂ ਗਏ ਹੋਏ ਹਾਜੀਆਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਪਛਾਣ ਕਰ ਲਈ, ਔਰ ਉਨ੍ਹਾਂ ਨੇ ਫਿਰ ਦੱਸਿਆ ਇਨ੍ਹਾਂ ਮੁਜਾਵਰਾਂ ਨੂੰ।
ਚੌਪਏ ਉਹਨੇ ਕਹਿਓ ਯੇ ਨਾਨਕ ਫਕੀਰ,
ਉਨ੍ਹਾਂ ਹਾਜੀਆਂ ਨੇ ਦੱਸਿਆ, ਕਹਿਣ ਲੱਗੇ ਉਹ ਮੁਜਾਵਰੋ ਜਿਨ੍ਹਾਂ ਦੀ ਤੁਸੀਂ ਬੇਅਦਬੀ ਕਰ ਰਹੇ ਹੋ, ਇਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਫਕੀਰਾਂ ਚੋਂ ਮਹਾਨ ਫਕੀਰ ਤੇ ਪੀਰਾਂ ਵਿਚੋਂ ਮਹਾਨ ਪੀਰ ਹਨ।
ਹਿੰਦੂ ਮੁਸਲਮਾਨ ਕੋ ਪੀਰ,
ਇਹਨਾਂ ਦੀ ਜਾਤ ਨਾ ਹਿੰਦੂ ਹੈ ਤੇ ਇਹਨਾਂ ਦੀ ਜਾਤ ਨਾ ਹੀ ਮੁਸਲਮਾਨ ਹੈ, ਇਹ ਹਿੰਦੂਆਂ ਤੇ ਮੁਸਲਮਾਨਾਂ ਦੇ ਸਾਂਝੇ ਪੀਰ ਨੇ। ਇਹਨਾਂ ਨੂੰ ਹਿੰਦੂ ਵੀ ਪੂਜਦੇ ਨੇ, ਇਹਨਾਂ ਨੂੰ ਹਜ਼ਾਰਾਂ ਮੁਸਲਮਾਨ ਵੀ ਪੂਜਦੇ ਨੇ, ਇਹ ਹਿੰਦੂਆਂ ਤੇ ਮੁਸਲਮਾਨਾਂ ਦੇ ਸਾਂਝੇ ਪੀਰ ਹਨ।
ਇਸ ਤੁਰਕ ਹਿੰਦੂ ਹੈ ਇੱਕ ਸਿਆਨੇ,
ਇਹਨਾਂ ਨੇ ਹਿੰਦੂਆਂ ਤੇ ਤੁਰਕਾਂ ਨੂੰ ਇੱਕ ਬਰਾਬਰ ਕਰਕੇ ਜਾਣਿਆ। ਇਹ ਤਾਂ ਸਗੋਂ ਨਾਰਾ ਬੁਲੰਦ ਕਰਦੇ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ, ਕਹਿੰਦੇ ਤਾਂ ਇਸ ਤਰ੍ਹਾਂ ਦਾ ਨਾਰਾ ਬੁਲੰਦ ਕਰਦੇ ਨੇ, ਨਾ ਹਮ ਹਿੰਦੂ ਨਾ ਮੁਸਲਮਾਨ। ਇਹਨਾਂ ਦੀ ਦ੍ਰਿਸ਼ਟੀ ਵਿਚ ਹਿੰਦੂ ਤੇ ਮੁਸਲਮਾਨ ਦੋਵੇਂ ਇੱਕ ਸਮਾਨ ਨੇ, ਦੋਨਾਂ ਨੂੰ ਇੱਕੋ ਜਿਹਾ ਕਰਕੇ ਜਾਣਦੇ ਨੇ।
ਹਿੰਦੂ ਇੱਕ ਸਾਰ ਪਛਾਣੇ,
ਦੋਨਾਂ ਨੂੰ ਇੱਕੋ ਜਿਹਾ ਕਰਕੇ ਜਾਣਿਆ। ਹਿੰਦੂ ਮੁਸਲਮਾਨਾਂ ਨੂੰ ਇਹ ਕਹਿੰਦੇ ਸਭ ਰੱਬ ਦੀ ਜਾਤ ਦੇ ਧਾਰਨੀ ਨੇ, ਸਭ ਦੇ ਅੰਦਰ ਪਰਮਾਤਮਾ ਦੀ ਆਤਮਾ ਵਿਆਪਕ ਹੈ, ਉਹ ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੀ ਬਚਨ ਨੇ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਇਕ ਪਹਿਚਾਨ ਵੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪਾਵਨ ਬਚਨ, ਅਵਲੇ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਇਹੋ ਜਿਹਾ ਸਿਧਾਂਤ ਸੰਸਾਰ ਦੇ ਜੀਵਾਂ ਨੂੰ ਦ੍ਰਿੜ ਕਰਾਉਣ ਵਾਲੇ ਨੇ। ਇਹ ਹਿੰਦੂਆਂ ਮੁਸਲਮਾਨਾਂ ਦੋਨਾਂ ਵਿਚ ਇਕ ਨਿਰੰਕਾਰ ਵਾਹਿਗੁਰੂ ਪ੍ਰਮਾਤਮਾ ਦੀ ਜੋਤ ਨੂੰ ਜਾਣਦੇ ਨੇ। ਕਲਗੀਧਰ ਜੀ ਦੇ ਬਚਨ ਨੇ, ਏਕੈ ਨੈਣ ਏਕੈ ਕਾਨ, ਕਹਿੰਦੇ ਇਕੋ ਜਿਹੀਆਂ ਅੱਖਾਂ ਨੇ, ਭਾਵੇਂ ਹਿੰਦੂ ਦੀਆਂ ਵੇਖ ਲੋ ਭਾਵੇਂ ਮੁਸਲਮਾਨਾਂ ਦੀਆਂ ਵੇਖ ਲੋ, ਜਿਹੜੇ ਮਟੀਰੀਅਲ ਦੀਆਂ ਮੁਸਲਮਾਨ ਦੀਆਂ ਅੱਖਾਂ ਬਣੀਆਂ ਨੇ ਉਸੇ ਮਟੀਰੀਅਲ ਦੀਆਂ ਹਿੰਦੂ ਦੀਆਂ ਬਣੀਆਂ ਨੇ, ਕੰਨ ਵੀ ਇਕੋ ਜਿਹੇ ਨੇ, ਖਾਕ ਬਾਕ ਆਤ ਸੋ ਆਪ ਕੋ ਰਲਾਓ ਹੈ, ਇਹਨਾਂ ਦਾ ਖਾਣਾ ਪੀਣਾ ਇਕੋ ਜਿਹਾ ਹੈ, ਬਾਹਰਲੀਆਂ ਪੁਸ਼ਾਕਾਂ ਪਹਿਰਾਵੇ ਤਕਰੀਬਨ ਮਿਲਦੇ ਜੁਲਦੇ ਨੇ, ਪਰ ਫਿਰ ਇਹਨਾਂ ਵਿਚ ਭੇਦ ਕਿਉਂ ਹੈ, ਫਰਕ ਕਿਉਂ ਹੈ? ਇਹ ਫਰਕ ਇਹਨਾਂ ਮਨੁੱਖਾਂ ਨੇ ਸੰਸਾਰ ਦੇ ਵਿਚ ਪੈਦਾ ਕੀਤਾ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਵਿਚ ਐਸਾ ਕੋਈ ਫਰਕ ਨਹੀਂ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਤਾਂ ਸਗੋਂ ਐਸਾ ਵੇਖਦੇ ਨੇ ਕਿ ਸਾਰਿਆਂ ਵਿਚ ਇਕ ਆਤਮਾ ਵਿਆਪਕ ਹੈ।
ਹੱਕ ਨਾਮ ਇਨ ਸੱਚ ਬਿੜਾਇਆ,
ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ, ਇਹਨਾਂ ਨੇ ਇਕੋ ਸੱਚਾ ਨਾਮ ਸਾਰਿਆਂ ਨੂੰ ਦ੍ਰਿੜ ਕਰਾਇਆ, ਇਕੋ ਹੱਕ ਨਾਮ। ਹੱਕ ਨਾਮ ਦਾ ਮਤਲਬ ਹੁੰਦਾ ਸੱਚ, ਜਿਹੜਾ ਹੱਕ ਹੈ ਸਾਰਿਆਂ ਦਾ ਜਪਣ ਦਾ, ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਸ਼ੂਦਰ ਹੈ ਤੇ ਭਾਵੇਂ ਕੋਈ ਬ੍ਰਾਹਮਣ ਹੈ, ਹਰ ਇਕ ਦੇ ਜਪਣ ਦਾ ਹੱਕ ਹੈ ਨਾਮ ਜਪਣ ਦੇ ਉੱਤੇ। ਐਸਾ ਸੱਚਾ ਨਾਮ ਇਹਨਾਂ ਨੇ ਸੰਸਾਰ ਦੇ ਸਾਰੇ ਪ੍ਰਾਣੀਆਂ ਨੂੰ ਦ੍ਰਿੜਾਇਆ ਹੈ।
ਰਾਹ ਸੱਚੇ ਹੈ ਜਗ ਲਾਇਆ,
ਇਹਨਾਂ ਨੇ ਭੁੱਲੇ ਹੋਏ ਭਟਕੇ ਹੋਏ ਭਰਮੇ ਹੋਏ ਜਿਹੜੇ ਲੋਕ ਸਨ, ਉਹਨਾਂ ਲੋਕਾਂ ਨੂੰ ਸੱਚੇ ਰਾਹ ਤੇ ਤੋਰਿਆ ਹੈ, ਉਹਨਾਂ ਨੂੰ ਸੱਚ ਦੇ ਮਾਰਗ ਤੇ ਚਲਾਇਆ ਹੈ। ਔਰ ਆਖਿਆ ਭਾਈ ਇਹ ਸੱਚ ਦਾ ਰਾਹ ਹੈ, ਇਸ ਸੱਚ ਦੇ ਰਸਤੇ ਤੇ ਚੱਲੋ, ਭਾਵ ਨਾਮ ਜਪੋ।
ਕਰ ਬੰਦੇ ਤੋ ਬੰਦਗੇ ਜੇ ਚਿਰ ਘੱਟ ਮੈਂ ਸਾ, ਤੁਰਕ ਬੰਦਗੀ ਹਿੰਦੂ ਭਗਤ ਲਾਏ,
ਇਹਨਾਂ ਨੇ ਮੁਸਲਮਾਨਾਂ ਨੂੰ ਬੰਦਗੀ ਕਰਨ ਲਾਇਆ ਹੈ, ਔਰ ਜਿਹੜੇ ਹਿੰਦੂ ਨੇ ਉਹਨਾਂ ਨੂੰ ਭਗਤੀ ਕਰਨ ਲਾਇਆ ਹੈ। ਕਿਉਂਕਿ ਹਿੰਦੂ ਭਾਸ਼ਾ ਦੇ ਵਿਚ ਕਹਿ ਸਕਦੇ ਆ ਭਗਤੀ, ਤੇ ਮੁਸਲਮਾਨੀ ਬੋਲੀ ਦੇ ਵਿਚ ਕਿਹਾ ਜਾਂਦਾ ਭਗਤੀ ਨੂੰ ਹੀ ਕਿਹਾ ਜਾਂਦਾ ਬੰਦਗੀ, ਅਰਥ ਦੋਵਾਂ ਦਾ ਇਕੋ ਹੀ ਹੈ, ਬੰਦਗੀ ਤੇ ਭਗਤੀ ਦੋਨੇ ਇਕੋ ਚੀਜ਼ਾਂ ਹੀ ਨੇ। ਇਹਨਾਂ ਮੁਸਲਮਾਨਾਂ ਨੂੰ ਬੰਦਗੀ ਕਰਨ ਲਾਇਆ ਹੈ ਔਰ ਹਿੰਦੂਆਂ ਨੂੰ ਭਗਤੀ ਕਰਨ ਲਾਇਆ ਹੈ।
ਕੁਫਰ ਅਹੰਕਾਰੋਂ ਦੋ ਹਟਾਏ,
ਇਹਨਾਂ ਨੇ ਜਿਹੜਾ ਕੁਫਰ ਹੈ, ਕੁਫਰ ਕਹਿੰਦੇ ਨੇ ਝੂਠ ਨੂੰ, ਜਿਹੜਾ ਝੂਠ ਹੈ ਉਹ ਭਾਵੇਂ ਹਿੰਦੂ ਬੋਲੇ ਤੇ ਭਾਵੇਂ ਮੁਸਲਮਾਨ ਬੋਲੇ, ਦੋਨਾਂ ਨੂੰ ਹਟਾਇਆ। ਆਖਿਆ ਭਾਈ ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਝੂਠ ਬੋਲਣਾ ਮਹਾਂ ਵੱਡਾ ਪਾਪ ਹੈ, ਮੁਰਦਾ ਖਾਣ ਦੇ ਤੁਲ ਹੈ। ਉਹ ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ, ਇਹਨਾਂ ਨੇ ਐਸਾ ਉਪਦੇਸ਼ ਦਿੱਤਾ ਸਭ ਨੂੰ। ਜਿੱਥੇ ਕੂੜ ਬੋਲਣ ਤੋਂ ਰੋਕਿਆ ਹੈ ਉਥੇ ਇਹਨਾਂ ਨੇ ਉਹਨਾਂ ਨੂੰ ਹੰਕਾਰ ਕਰਨ ਤੋਂ ਵੀ ਰੋਕਿਆ ਹੈ ਕਿ ਭਾਈ ਭਾਵੇਂ ਕੋਈ ਮੁਸਲਮਾਨ ਹੈ ਤੇ ਭਾਵੇਂ ਕੋਈ ਹਿੰਦੂ। ਐਸਾ ਸਿਧਾਂਤ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹਿੰਦੂਆਂ ਤੇ ਮੁਸਲਮਾਨਾਂ ਦੋਨਾਂ ਨੂੰ ਦ੍ਰਿੜ ਕਰਾਇਆ ਹੈ।
ਸੋਰਠਾ ਜਾਂ ਕਹਿ ਇੱਕ ਪੱਗ ਪਾਏ, ਅੜੇ ਦਰਵਾਜੇ ਨੇ ਕੁਲੇ।
ਇਹਨਾਂ ਦੀ ਪ੍ਰਤਾਪ ਦੀ ਕਲਾ ਜਿਨ੍ਹਾਂ ਦੇ ਇੱਥੇ ਚਰਨ ਪਾਉਣ ਨਾਲ ਇਹ ਦਰਵਾਜ਼ੇ ਅੜ ਗਏ, ਸਾਡੇ ਜ਼ੋਰ ਲਾਇਆ ਵੀ ਇਹ ਦਰਵਾਜ਼ੇ ਨਹੀਂ ਖੁੱਲ ਸਕੇ।
ਜੋ ਦੇਵੋ ਬਦ ਗੁਆਏ ਕਿਆ ਜਾਣਾ ਕਿਚ ਹੋਰ ਹੋਏ।
ਹਾਜੀ ਕਹਿ ਰਹੇ ਨੇ ਮੁਸਲਮਾਨ ਵੀਰੋ, ਜਿਨ੍ਹਾਂ ਦੇ ਇੱਥੇ ਪੈਰ ਪਾਉਣ ਦੇ ਨਾਲ ਇਹ ਦਰਵਾਜ਼ੇ ਅੜ ਗਏ ਨੇ ਤੇ ਖੁੱਲ ਨਹੀਂ ਰਹੇ, ਤੇ ਜੇ ਕਿਤੇ ਉਨ੍ਹਾਂ ਨੇ ਸਾਨੂੰ ਕੋਈ ਬਦ ਦੁਆ ਦੇ ਦਿੱਤੀ ਤੇ ਫਿਰ ਸਮਝ ਲਓ ਤੁਹਾਡਾ ਕੀ ਬਣੇਗਾ। ਜੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਮੁਖਾਰ ਬਿੰਦ ਚੋਂ ਕੋਈ ਬਦ ਦੁਆ ਦੇ ਦਿੱਤੀ, ਪਰ ਪਾਤਸ਼ਾਹ ਤਾਂ ਕਦੇ ਕਿਸੇ ਨੂੰ ਬਦ ਦੁਆ ਦਿੰਦੇ ਹੀ ਨਹੀਂ। ਇਹ ਮੁਸਲਮਾਨਾਂ ਦਾ ਖਿਆਲ ਹੈ, ਉਨ੍ਹਾਂ ਦਾ, ਹਾਜੀਆਂ ਦਾ। ਸਤਿਗੁਰੂ ਜੀ ਕਿਸੇ ਨੂੰ ਬਦ ਦੁਆ ਨਹੀਂ ਦਿੰਦੇ। ਮੇਰੇ ਸਾਹਿਬ ਦੀ ਰਸਨਾ ਤੋਂ ਸਾਰਿਆਂ ਦਾ ਭਲਾ ਹੀ ਨਿਕਲਦਾ ਹੈ, ਬੋਲਦੇ ਹੀ ਭਲਾ ਨੇ। ਇਸ ਕਰਕੇ ਤੇ ਮੁਸਲਮਾਨਾਂ ਦਾ ਖਿਆਲ ਹੈ ਜਿਹੜੇ ਉਹ ਕਹਿ ਰਹੇ ਨੇ, ਕਹਿੰਦੇ ਜਿਨ੍ਹਾਂ ਦੇ ਚਰਨ ਪਾਉਣ ਦੇ ਨਾਲ ਇਹ ਦਰਵਾਜ਼ੇ ਅੜ ਗਏ ਨੇ ਨਹੀਂ ਖੁੱਲੇ, ਜੇ ਉਨ੍ਹਾਂ ਨੇ ਕੋਈ ਬਦ ਦੁਆ ਦੇ ਦਿੱਤੀ ਤੇ ਕੀ ਹੋਵੇਗਾ, ਸਾਡਾ ਕੀ ਬਣੇਗਾ, ਇਹ ਤੁਸੀਂ ਵੇਖ ਲਓ।
ਰੱਬ ਉਨ ਕੀਓ ਵਿਚਾਰ ਲਾਏ ਜੋਰ ਹਮ ਸਭ ਤਕੇ।
ਉਨ੍ਹਾਂ ਨੇ ਵਿਚਾਰ ਕੀਤੀ, ਵਿਚਾਰ ਕਰਕੇ ਕਹਿੰਦੇ ਅਸੀਂ ਜ਼ੋਰ ਲਾ ਕੇ ਹਟ ਗਏ ਹਾਂ, ਸਾਡੇ ਜ਼ੋਰ ਲਾਇਆ ਇਹ ਦਰਵਾਜ਼ੇ ਨਹੀਂ ਖੁੱਲ ਸਕੇ, ਅਸੀਂ ਥੱਕ ਗਏ ਹਾਂ।
ਉਹਨਾਂ ਕੋ ਕੇ ਵਾਰ ਅਮਰੀ ਸੇਖੀ ਇਮ ਗਏ।
ਕਵਾੜ ਇਹੋ ਜਿਹੇ ਭਿੜੇ ਨੇ, ਇਹ ਦਰਵਾਜ਼ੇ ਇਹੋ ਜਿਹੇ ਭਿੜੇ ਨੇ ਵੀ ਨਹੀਂ ਖੁੱਲ ਸਕੇ। ਸਾਡੀ ਜਿਹੜੀ ਸ਼ੇਖੀ ਸੀ, ਸ਼ੇਖੀ ਦਾ ਮਤਲਬ ਸਾਡੀ ਜਿਹੜੀ ਹਉਮੈ ਸੀ, ਹੰਕਾਰ ਸੀ, ਅਸੀਂ ਕਹਿੰਦੇ ਸੀ ਸਾਡੇ ਵਰਗਾ ਨਹੀਂ ਹੋਣਾ ਕੋਈ। ਇਹ ਸਾਡੀ ਜਿਹੜੀ ਸ਼ੇਖੀ ਸੀ ਉਹ ਜਾਂਦੀ ਰਹੀ ਹੈ, ਸਾਡਾ ਹੰਕਾਰ ਸਾਡੇ ਅੰਦਰੋਂ ਜਾਂਦਾ ਰਿਹਾ ਹੈ।
ਜੋ ਪਏ ਇਹ ਮੈਂ ਮੁਜਾਵਰਨ ਮਤੋ ਮਤਾਇਓ।
ਇਸ ਤਰ੍ਹਾਂ ਖਾਲਸਾ ਜੀ ਜਿਹੜੇ ਮੁਜਾਵਰ ਸਨ, ਇਹਨਾਂ ਮੁਜਾਵਰਾਂ ਨੇ ਸਾਰਿਆਂ ਨੇ ਰਲ ਕੇ ਫਿਰ ਮਤਾ ਪਕਾਇਆ।
ਜਾਂ ਕੋ ਹੱਥ ਦਰਵਾਜ਼ੇ ਨੂੰ ਲਾਇਓ।
ਇਹਨਾਂ ਦਾ ਹੱਥ ਦਰਵਾਜ਼ੇ ਨੂੰ ਲਾ ਕੇ ਵੇਖੀਏ, ਸ਼ਾਇਦ ਉਹੀ ਇਹ ਵਲੀ ਪੁਰਖ ਹੋਣ ਜਿਨ੍ਹਾਂ ਦੇ ਆਉਣ ਨਾਲੇ ਦਰਵਾਜ਼ੇ ਖੁੱਲੇ ਸਨ। ਕਹਿੰਦੇ ਇਹਨਾਂ ਦੇ ਹੱਥ ਇਸ ਦਰਵਾਜ਼ੇ ਨੂੰ ਲਵਾਈਏ।
ਲਾਏ ਤੋ ਖੁੱਲ ਦਰਵਾਜ਼ੇ ਆਏ ਤੋ ਯਹ ਪੀਰ ਮੁਰੀਦ ਹਮ ਭਏ।
ਇਹਨਾਂ ਦੇ ਹੱਥ ਲਾਉਣ ਨਾਲੇ ਮੱਕੇ ਕਾਬੇ ਦੇ ਦਰਵਾਜ਼ੇ ਖੁੱਲ ਗਏ ਤੇ ਇਹਨਾਂ ਨੂੰ ਅਸੀਂ ਆਪਣਾ ਪੀਰ ਮੰਨਾਂਗੇ ਤੇ ਅਸੀਂ ਇਹਨਾਂ ਦੇ ਮੁਰੀਦ ਬਣ ਜਾਵਾਂਗੇ। ਜੇ ਇਨ੍ਹਾਂ ਦੇ ਹੱਥ ਲਾਇਆ ਇਹ ਦਰਵਾਜ਼ੇ ਖੁੱਲਦੇ ਨੇ ਤੇ ਫਿਰ ਇਹ ਸਾਡੇ ਪੀਰ ਤੇ ਅਸੀਂ ਇਨ੍ਹਾਂ ਦੇ ਮੁਰੀਦ ਹਾਂ।
ਜੋ ਇਸ ਤੇ ਨਾ ਖੁੱਲੇ ਕਿਵਾਰ।
ਜੇਕਰ ਇਨ੍ਹਾਂ ਦੇ ਹੱਥ ਲਾਇਆ ਦਰਵਾਜ਼ੇ ਨਾ ਖੁੱਲ ਸਕੇ
ਤੋ ਇਸ ਦੇ ਜਾਨੋ ਮਾਰ।
ਫਿਰ ਅਸੀਂ ਇਹਨੂੰ ਜਾਨੋ ਮਾਰ ਦਿਆਂਗੇ, ਇਹਨੂੰ ਖਤਮ ਕਰਕੇ ਰੱਖ ਦਿਆਂਗੇ।
ਮੁਖ ਮੀਠੇ ਹੋਏ ਕਰੋ ਅਬ ਬਾਤ।
ਆਪਾਂ ਮੂੰਹ ਤੋਂ ਮਿੱਠੀ ਗੱਲ ਕਰ ਰਹੇ ਹਾਂ, ਉਹਨਾਂ ਨਾਲ ਮੂੰਹ ਦੇ ਮਿੱਠੇ ਬਣ ਕੇ, ਕੌੜਾ ਨਹੀਂ ਬੋਲਣਾ ਉਹਨਾਂ ਨੂੰ। ਕਹਿੰਦੇ ਮੂੰਹ ਤੋਂ ਮਿੱਠੇ ਬਣ ਕੇ ਉਹਨਾਂ ਨਾਲ ਚੱਲ ਕੇ ਗੱਲ ਕਰੀਏ।
ਦੇਖੋ ਇਸਿਓ ਕਲਾ ਮਾਤ।
ਇਹਨਾਂ ਦੀ ਕਲਾ ਵੇਖਦੇ ਆ, ਹੁਣ ਪਤਾ ਲੱਗੇਗਾ ਕਿ ਇਹਨਾਂ ਦੀ ਕਲਾ, ਕਿਉਂਕਿ ਮੁਸਲਮਾਨ ਖਾਲਸਾ ਜੀ ਉਦੋਂ ਤੱਕ ਕਿਸੇ ਨੂੰ ਪੀਰ ਕਰਕੇ ਨਹੀਂ ਪੂਜਦੇ ਜਦੋਂ ਤੱਕ ਉਹਦੀ ਕਰਾਮਾਤ ਨਾ ਵੇਖ ਲੈਣ। ਔਰੰਗਜ਼ੇਬ ਵੀ ਇਸੇ ਕਰਕੇ ਬਾਰ ਬਾਰ ਕਰਾਮਾਤ ਵੇਖਣ ਦਾ ਸ਼ੌਕੀਨ ਸੀ, ਕਿਉਂਕਿ ਕੁਰਾਨੇ ਪਾਕ ਵਿਚ ਇਹ ਗੱਲ ਲਿਖੀ ਹੋਈ ਹੈ ਕਿ ਜਿਹੜੇ ਅੱਲਾ ਦੇ ਪੈਗੰਬਰ ਤੇ ਪੀਰ ਨੇ ਉਨ੍ਹਾਂ ਵਿਚ ਕਰਾਮਾਤ ਤੇ ਸ਼ਕਤੀ ਹੁੰਦੀ ਹੈ। ਇਹ ਮੁਸਲਮਾਨਾਂ ਦਾ ਮੰਨਣਾ, ਉਦੋਂ ਤੱਕ ਇਹ ਯਕੀਨ ਨਹੀਂ ਕਰਦੇ ਜਦੋਂ ਤੱਕ ਕਰਾਮਾਤ ਨਾ ਵੇਖ ਲੈਣ। ਇਸ ਕਰਕੇ ਕਹਿੰਦੇ ਆਪਾਂ ਗੁਰੂ ਬਾਬੇ ਦੀ ਕਰਾਮਾਤ ਵੇਖਾਂਗੇ ਫਿਰ ਮੰਨਾਂਗੇ ਇਹਨਾਂ ਨੂੰ ਕਿ ਸਾਡੇ ਪੀਰ ਨੇ ਤੇ ਅਸੀਂ ਇਹਨਾਂ ਦੇ ਮੁਰੀਦ ਹਾਂ।
ਹੱਥ ਜੋੜ ਸੋ ਠਾਂਡੇ ਭਏ।
ਹੱਥ ਜੋੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਏ ਸਾਰੇ ਮੁਜਾਵਰ, ਔਰ ਮਹਾਰਾਜ ਜੀ ਦੇ ਸਨਮੁਖ ਆ ਕੇ ਹੱਥ ਜੋੜ ਕੇ ਖਲੋ ਗਏ।
ਮਦ ਅਰਬੀ ਕੇ ਉਸ ਮਚ ਕਏ।
ਅਰਬੀ ਭਾਸ਼ਾ ਸੀ ਉਸ ਇਲਾਕੇ ਦੀ, ਇਨ੍ਹਾਂ ਨੇ ਅਰਬੀ ਭਾਸ਼ਾ ਦੇ ਵਿਚ ਹੀ ਮਹਾਰਾਜ ਜੀ ਦੇ ਨਾਲ ਬਚਨ ਕੀਤੇ।
ਉਸੀ ਜ਼ਬਾਨ ਗੁਰ ਉਤਰ ਦੇ।
ਕਿਹੜੀ ਭਾਸ਼ਾ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੂੰ ਨਾ ਆਉਂਦੀ ਹੋਵੇ। ਅਰਬੀ ਭਾਸ਼ਾ ਚ ਇਨ੍ਹਾਂ ਨੇ ਬੇਨਤੀ ਕੀਤੀ ਤੇ ਅਰਬੀ ਚ ਭਾਸ਼ਾ ਵਿਚ ਹੀ ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਨੂੰ ਜਵਾਬ ਦਿੱਤੇ। ਜਿਹੜੇ ਸਵਾਲ ਇਨ੍ਹਾਂ ਨੇ ਕੀਤੇ, ਇਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਸਤਿਗੁਰਾਂ ਨੇ ਅਰਬੀ ਭਾਸ਼ਾ ਚ ਹੀ ਦਿੱਤੇ ਹਨ।
ਕਰ ਆਦਰ ਤੇ ਪਾਸ ਬਾਏ।
ਸਤਿਗੁਰਾਂ ਦਾ ਆਦਰ ਕੀਤਾ, ਇਹਨਾਂ ਸਤਿਕਾਰ ਕੀਤਾ, ਮਹਾਰਾਜ ਜੀ ਨੇ ਵੀ ਇਹਨਾਂ ਦਾ ਆਦਰ ਕਰਕੇ ਇਹਨਾਂ ਨੂੰ ਲਾਗੇ ਬਿਠਾਇਆ।
ਹੱਥ ਜੋੜ ਉਨ ਬਿਨਤੀ ਕਰੇ, ਖਤਾ ਬਖਸ਼ੋ ਜੋ ਹਮ ਤੇ ਭਏ।
ਜੋੜ ਕੇ ਮੁਜਾਵਰ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗੇ, ਸਤਿਗੁਰੂ ਜੀ ਸਾਡੇ ਕੋਲੋਂ ਭੁੱਲ ਹੋ ਗਈ, ਅਸੀਂ ਤੁਹਾਡਾ ਨਿਰਾਦਰ ਕੀਤਾ, ਤੁਹਾਨੂੰ ਚੁੱਕ ਕੇ ਇੱਥੇ ਬਾਹਰ ਸੁੱਟਿਆ ਹੈ, ਹੋਰ ਅਨੇਕ ਪ੍ਰਕਾਰ ਦੇ ਮਾੜੇ ਕਬੂਲ ਬੋਲੇ ਨੇ, ਕਿਰਪਾ ਕਰੋ ਦਇਆ ਕਰਕੇ ਸਾਨੂੰ ਬਖਸ਼ ਦੋ ਜੋ ਸਾਡੇ ਕੋਲੋਂ ਭੁੱਲ ਹੋਈ ਹੈ।
ਤੁਮ ਹੱਥ ਲਾਏ ਕਿਵਾੜ ਖੁਲਾਵੋ, ਤੁਮ ਹਾਜੀਅਨ ਕੋ ਹੱਜ ਕਰਾਵੋ।
ਮਹਾਰਾਜ ਤੁਸੀਂ ਆਪਣੇ ਹੱਥ ਲਾਓ ਤੇ ਦਰਵਾਜੇ ਖੁੱਲ ਜਾਣ, ਤਾਂ ਜੋ ਅਸੀਂ ਹਾਜੀ ਜਿਹੜੇ ਪੰਜਾਬ ਤੋਂ ਆਏ ਹਾਂ ਬੜੀ ਦੂਰੋਂ ਹੱਜ ਕਰਨ ਵਾਸਤੇ, ਅਸੀਂ ਹੱਜ ਕਰ ਸਕੀਏ। ਮਹਾਰਾਜ ਸਾਨੂੰ ਹਾਜੀਆਂ ਨੂੰ ਹੱਜ ਕਰਾ ਦਿਓ, ਤੁਸੀਂ ਕਿਰਪਾ ਕਰਕੇ ਹੱਥ ਲਾ ਕੇ ਦਰਵਾਜੇ ਖੋਲ ਦਿਓ।
ਦੋਹੇਰਾ ਤੋ ਸਤਿਗੁਰ ਜੀ ਓ ਕਹੋ, ਮਰਦਾਂ ਨੇ ਬੋਲ ਸੁਣਾਏ।
ਉਸ ਵਕਤ ਫਿਰ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਦੀ ਬੇਨਤੀ ਸੁਣੀ, ਸੁਣ ਕੇ ਗਰੀਬ ਨਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਲਾਗੇ ਭਾਈ ਮਰਦਾਨਾ ਜੀ ਬੈਠੇ ਸਨ। ਭਾਈ ਮਰਦਾਨੇ ਨੂੰ ਮਹਾਰਾਜ ਜੀ ਬੋਲ ਕੇ ਸੁਣਾਉਂਦੇ, ਕਹਿੰਦੇ ਹਨ,
ਉਠ ਤਿੰਨ ਦੀਨੇ ਖੋਲ ਦਰ ਆਇਤ ਬਾਬੇ ਪਾਏ।
ਆਖਿਆ ਜਾਓ ਭਾਈ ਮਰਦਾਨਾ ਜੀ, ਤੁਹਾਡੇ ਹੱਥਾਂ ਨਾਲ ਦਰਵਾਜੇ ਖੁੱਲ ਜਾਣਗੇ, ਖੋਲ ਦਿਓ। ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਭਾਈ ਮਰਦਾਨਾ ਜੀ ਨੇ ਜਾ ਕੇ ਦਰਵਾਜਿਆਂ ਨੂੰ ਹੱਥ ਲਾਇਆ ਤੇ ਜਿੰਨੇ ਕਾਬੇ ਦੇ ਦਰਵਾਜੇ ਬੰਦ ਹੋ ਚੁੱਕੇ ਸਨ, ਉਹ ਬੰਦ ਹੋ ਚੁੱਕੇ ਦਰਵਾਜੇ ਭਾਈ ਮਰਦਾਨੇ ਦੇ ਹੱਥ ਲਾਉਣ ਨਾਲ ਖੁੱਲ ਗਏ।
ਉਹ ਪਏ ਇਮ ਮਰਦਾਨੇ ਮਦੀਨੋ ਦਿਖਾਇਓ।
ਜਗਤ ਗੁਰੂ ਬਾਬਾ ਜੀ ਨੇ ਭਾਈ ਮਰਦਾਨੇ ਨੂੰ ਮਦੀਨੇ ਦੀ ਯਾਰਤ ਕਰਾਈ, ਮਦੀਨੇ ਦੇ ਦਰਸ਼ਨ ਭਾਈ ਮਰਦਾਨੇ ਨੂੰ ਕਰਾਏ।
ਫਿਰ ਉਸਤੇ ਗੁਰ ਅਗੇ ਸਿਧਾਇਓ,
ਪਹਿਲਾਂ ਮੱਕਾ ਵਿਖਾਇਆ, ਮੱਕੇ ਤੋਂ ਬਾਅਦ ਮਦੀਨਾ ਵਿਖਾਇਆ। ਮਦੀਨੇ ਦੇ ਵਿਚ ਹਜ਼ਰਤ ਮੁਹੰਮਦ ਜੀ ਦੀ ਕਬਰ ਬਣੀ ਹੋਈ ਹੈ, ਉਹਦੇ ਦਰਸ਼ਨ ਕਰਾਏ ਮਰਦਾਨੇ ਨੂੰ। ਉਥੇ ਜਦੋਂ ਗਏ ਸਤਿਗੁਰੂ ਜੀ ਕਹਿੰਦੇ ਹਜ਼ਰਤ ਮੁਹੰਮਦ ਦੀ ਕਬਰ ਉਪਰ ਉੱਠੀ ਸਿਰ ਵਾਲੇ ਪਾਸਿਓਂ, ਤੇ ਮੁਸਲਮਾਨ ਵੇਖ ਕੇ ਹੈਰਾਨ ਹੋ ਗਏ ਤੇ ਸਮਝ ਗਏ ਕਿ ਹਜ਼ਰਤ ਮੁਹੰਮਦ ਜੀ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰ ਰਹੇ ਨੇ, ਉਨ੍ਹਾਂ ਦੀ ਕਬਰ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕੀ ਹੈ। ਇਥੋਂ ਹੋਰ ਅੱਗੇ ਨੂੰ ਮਹਾਰਾਜ ਜੀ ਚਲੇ ਗਏ,
ਕਹਿਣ ਦੇਸ਼ ਜਿਸ ਪੱਛਮ ਨਾਏ,
ਪੱਛਮ ਦੇਸ਼ ਦਾ ਇਲਾਕਾ, ਅੱਗੇ ਵੀ ਮੱਕੇ ਕਾਬੇ ਤੋਂ ਅੱਗੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਥੇ ਜਿੱਥੇ ਜੀਵ ਵਸਦੇ ਨੇ, ਉਨ੍ਹਾਂ ਪੱਛਮੀ ਦੇਸ਼ਾਂ ਦੇ ਵਿਚ ਜਿਹੜੇ ਪੱਛਮੀ ਦੇਸ਼ ਸਨ, ਉਨ੍ਹਾਂ ਦੇਸ਼ਾਂ ਵਿਚ ਮਹਾਰਾਜ ਜੀ ਨੇ ਚਰਨ ਪਾਏ।
ਰੰਗ ਗਏ ਵੈ ਦੇਸੈ ਵਾਏ,
ਅੱਗੇ ਹਬਸ਼ ਵਲੈਤ ਜਿਹਨੂੰ ਅੱਜ ਕੱਲ ਅਫਰੀਕਾ ਕਹਿੰਦੇ ਨੇ, ਉਸ ਇਲਾਕੇ ਵਿਚ ਵੀ ਜਗਤ ਗੁਰੂ ਬਾਬਾ ਜੀ ਨੇ ਚਰਨ ਪਾਏ। ਏਦਾਂ ਬਹੁਤ ਸਾਰੇ ਦੇਸ਼ਾਂ ਦਾ ਰਟਨ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ।
ਚੱਲੇ ਚੱਲੇ ਕਿਸੇ ਅੱਗੇ ਸਿਧਾਰੇ,
ਚਲਦਿਆਂ ਚਲਦਿਆਂ ਬਹੁਤ ਦੂਰ ਤੱਕ ਅੱਗੇ ਤੱਕ ਚਲੇ ਗਏ।
ਜਾਏ ਵੜੇ ਕਿ ਸਮੁੰਦਰ ਮਝਾਰੇ,
ਸਮੁੰਦਰ ਹੀ ਸਮੁੰਦਰ ਆ ਗਿਆ ਤੇ ਸਮੁੰਦਰ ਵਿਚ ਜਾ ਸਤਿਗੁਰਾਂ ਨੇ ਪ੍ਰਵੇਸ਼ ਕੀਤਾ।
ਵਰਨ ਸੋ ਪੀਤਾ ਪਏ,
ਜਿਹੜਾ ਸਮੁੰਦਰ ਦਾ ਦੇਵਤਾ ਸੀ ਵਰਨ, ਉਹ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲਿਆ, ਪਰ ਸਤਿਗੁਰਾਂ ਦੇ ਚਰਨਾਂ ਵਿਚ ਉਹਨੇ ਨਮਸਕਾਰ ਕੀਤੀ।
ਕੀ ਬਾਤ ਹੈ ਜਾਣੈ ਵੇ,
ਜਗਤ ਗੁਰੂ ਬਾਬਾ ਜੀ ਦੀਆਂ ਗੂੜ ਗੱਲਾਂ ਨੇ ਭਾਈ, ਇਹ ਜਗਤ ਗੁਰੂ ਬਾਬਾ ਜੀ ਆਪ ਹੀ ਜਾਣਨ। ਸਾਡੇ ਜੈਸੇ ਅਲਪੱਗ ਬੁੱਧੀ ਵਾਲੇ ਜੀਵ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪ੍ਰਭਤਾ ਨਹੀਂ ਜਾਣ ਸਕਦੇ।
ਤੁਰਕ ਉਸੇ ਖਵਾਜਾ ਖਿਜਰ ਸੋ ਆਖੈ,
ਪਾਤਸ਼ਾਹ ਜੀ ਉਹ ਜਿਹੜਾ ਵਰਣ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕਿਆ, ਮੁਸਲਮਾਨ ਉਹਨੂੰ ਖਵਾਜਾ ਖਿਜਰ ਕਹਿੰਦੇ ਨੇ, ਉਹਨੂੰ ਖਵਾਜਾ ਕਹਿ ਕੇ ਮੁਸਲਮਾਨ ਮੱਥਾ ਟੇਕਦੇ ਹਨ।
ਆਪਣੀ ਬੋਲੀ ਇਵੇਂ ਉਸ ਭਾਖੇ,
ਆਪਣੀ ਬੋਲੀ ਵਿਚ ਉਹਨੂੰ ਇਹ ਖਵਾਜਾ ਕਹਿੰਦੇ ਨੇ, ਹਿੰਦੂ ਜਿਹੜੇ ਨੇ ਵਰਣ ਦੇਵ ਕਹਿੰਦੇ ਨੇ। ਪਰ ਇਹ ਗੱਲ ਮੰਨ ਲਓ ਵੀ ਭਾਵੇਂ ਉਹ ਖਵਾਜਾ ਤੇ ਭਾਵੇਂ ਉਹ ਵਰਣ ਦੇਵ ਹੈ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਸੇਵਕ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਮੁਰੀਦ
ਬੂਆ ਮਰਦਾਨੇ ਨੇ ਭਾਉ ਖਾਇਆ
ਉੱਥੇ ਫਿਰ ਜਦੋਂ ਗਏ ਤੇ ਕੁਝ ਡਰਾਵਣੀਆਂ ਜਿਹੀਆਂ ਚੀਜ਼ਾਂ ਜਦੋਂ ਵੇਖੀਆਂ ਤੇ ਭਾਈ ਮਰਦਾਨੇ ਦੇ ਹਿਰਦੇ ਚ ਭੈ ਪੈਦਾ ਹੋਇਆ
ਆਖ ਬਾਬੇ ਵੱਲ ਵਤਨ ਲਿਆਇਆ
ਕਿਹਾ ਬਾਬਾ ਜੀ ਅੱਗੇ ਹੁਣ ਕਿੱਥੇ ਕ ਜਾਣਾ ਲੋਕ ਤਾਂ ਕਹਿੰਦੇ ਨੇ ਮੱਕੇ ਪਰੇ ਉਜਾੜ ਹੈ ਵੀ ਮੱਕੇ ਤੋਂ ਪਰੇ ਦੁਨੀਆਂ ਨਹੀਂ ਹੁੰਦੀ ਤੁਸੀਂ ਤਾਂ ਹੋਰ ਅੱਗੇ ਦੂਰ ਤੱਕ ਲੈ ਗਏ ਹੋ ਚਲੋ ਹੁਣ ਆਪਾਂ ਪਿਛਾਂ ਨੂੰ ਵਾਪਸ ਚੱਲੀਏ ਏਦਾਂ ਬੇਨਤੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵਾਪਸ ਲੈ ਕੇ ਆਇਆ
ਦੋਹੇਰਾ ਫਿਰ ਸਤਿਗੁਰ ਸੁਨ ਪਰਬ ਤੇ ਉੱਤਮ ਬਡੋ ਸੁਦੇਸ
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਣ ਪਰਬਤ ਦਿਸ਼ਾ ਦਾ ਜਿਹੜਾ ਉੱਤਮ ਦੇਸ਼ ਹੈ ਯਾਨੀ ਕਿ ਜਿਹਨੂੰ ਉੱਤਰ ਦਿਸ਼ਾ ਕਹਿੰਦੇ ਨੇ ਉੱਤਰੀ ਇਲਾਕਾ ਜਿੱਧਰ ਪਹਾੜ ਹਨ ਪਰਬਤ ਹਨ ਉਹਨਾਂ ਪਰਬਤੀ ਇਲਾਕਿਆਂ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਚਰਨ ਪਾਉਣਾ ਚਾਹੁੰਦੇ ਹਨ
ਸਿੱਧ ਸਾਧ ਸੁਨ ਤੈ ਘਨੇ ਦੇਵੀ ਦੇਵ ਮਹੇਸ਼
ਨੇ ਸੁਣਿਆ ਕਿ ਇਹਨਾਂ ਪਰਬਤੀ ਪਹਾੜਾਂ ਦੇ ਵਿਚ ਸੁਮੇਰ ਪਰਬਤ ਜੈਸੇ ਪਰਬਤਾਂ ਤੇ ਬੜੇ ਬੜੇ ਸਿੱਧ ਸਾਧਕ ਰਹਿੰਦੇ ਨੇ ਬੜੇ ਬੜੇ ਸਿੱਧ ਪੁਰਸ਼ ਰਹਿੰਦੇ ਨੇ ਬੜੇ ਬੜੇ ਦੇਵੀਆਂ ਦੇਵਤੇ ਰਹਿੰਦੇ ਨੇ ਉਨ੍ਹਾਂ ਦੇ ਬੜੇ ਬੜੇ ਵੱਡੇ ਮੰਦਰ ਬਣੇ ਹੋਏ ਨੇ ਰਿਸ਼ੀ ਮੁਨੀ ਰਹਿੰਦੇ ਹਨ
ਉਸੀ ਦੇਸ਼ ਕੇ ਸੈਲੈ ਕਾਰਨ
ਮਹਾਰਾਜ ਜੀ ਫਿਰ ਪੂਰਬ ਦਿਸ਼ਾ ਦੀ ਪਰਬਤਾਂ ਦੀ ਜਿਹੜੀ ਸੈਲ ਹੈ ਉਹ ਕਰਨ ਵਾਸਤੇ ਉੱਤਰ ਦਿਸ਼ਾ ਵਾਲੇ ਪਾਸੇ ਨੂੰ ਚੱਲ ਪਏ
ਲਾਭ ਹਨ ਸੱਚ ਝੂਠ ਵਿਚਾਰਨ
ਦੇਖਣ ਵਾਸਤੇ ਵੀ ਕਿੰਨੇ ਕੁ ਲੋਕ ਲਾਭ ਲੈ ਰਹੇ ਨੇ ਕਿੰਨੇ ਕੁ ਆਪਣਾ ਨੁਕਸਾਨ ਕਰ ਰਹੇ ਨੇ ਔਰ ਕਿੰਨੇ ਕੁ ਸੱਚ ਨਾਲ ਜੁੜੇ ਹੋਏ ਨੇ ਕਿੰਨੇ ਕੁ ਝੂਠ ਨਾਲ ਜੁੜੇ ਹੋਏ ਨੇ ਇਹ ਵੇਖਣ ਵਾਸਤੇ ਇਹ ਪਰਖਣ ਵਾਸਤੇ ਜਗਤ ਗੁਰੂ ਬਾਬਾ ਜੀ ਚੱਲੇ ਹਨ
ਪ੍ਰਥਮ ਨੀਹਲ ਫਿਰ ਧਾਰਨ ਚੜੇ
ਪਹਿਲਾਂ ਤਾਂ ਪ੍ਰਥਮ ਨੀਹਲ ਨੀਹਲ ਕਹਿੰਦੇ ਨੇ ਥਲੜੀਆਂ ਜਿਹੜੀਆਂ ਪਹਾੜਾਂ ਦੀਆਂ ਜੜਾਂ ਹੁੰਦੀਆਂ ਨੇ ਜਿਵੇਂ ਸ੍ਰੀ ਆਨੰਦਪੁਰ ਸਾਹਿਬ ਦੇ ਜਿਹੜੇ ਪਹਾੜ ਨੇ ਨੀਹਲ ਦੇ ਪਹਾੜ ਨੇ ਥਲੜੇ ਇਹ ਮੈਦਾਨੀ ਇਲਾਕੇ ਦੇ ਜਿੱਥੋਂ ਪਹਾੜਾਂ ਦੀ ਸ਼ੁਰੂਆਤ ਹੁੰਦੀ ਹੈ ਏਦਾਂ ਪਹਿਲਾਂ ਤਾਂ ਮਹਾਰਾਜ ਜੀ ਨੀਹਲ ਵਿਚ ਗਏ ਭਾਵ ਜਿਹੜੇ ਮੈਦਾਨੀ ਇਲਾਕੇ ਤੋਂ ਜਿੱਥੋਂ ਪਹਾੜ ਸ਼ੁਰੂ ਹੁੰਦੇ ਨੇ ਫਿਰ ਅੱਗੇ ਜਿਹੜੀਆਂ ਧਾਰਾਂ ਨੇ ਬਾਰੀ ਧਾਰ ਦੀਆਂ ਪਹਾੜਾਂ ਦੀਆਂ ਉਨ੍ਹਾਂ ਵਿਚ ਚੜੇ ਹਨ
ਕਾਲੀਆਂ ਛੱਡ ਫਿਰ ਧੋਲੀਆਂ ਵੜੇ
ਕਾਲੇ ਰੰਗ ਦੇ ਪਹਾੜ ਆਏ ਤੇ ਕਾਲੇ ਰੰਗ ਦੇ ਪਹਾੜਾਂ ਤੋਂ ਚੜਦਿਆਂ ਚੜਦਿਆਂ ਫਿਰ ਧੌਲੇ ਪਹਾੜ ਆਏ ਹੁਣ ਤੁਸੀਂ ਆਖੋਗੇ ਵੀ ਚਿੱਟੇ ਪਹਾੜ ਕਿਹੜੇ ਨੇ ਚਿੱਟੇ ਪਹਾੜ ਉਹ ਜਿਨ੍ਹਾਂ ਤੇ ਬਰਫ਼ ਜੰਮੀ ਹੋਈ ਸੀ ਉਨ੍ਹਾਂ ਨੂੰ ਚਿੱਟੇ ਪਹਾੜ ਕਹਿ ਦਿੰਦੇ ਨੇ ਧੌਲੇ ਪਹਾੜ ਪਹਿਲਾਂ ਕਾਲੇ ਪਹਾੜਾਂ ਵਿਚੋਂ ਚੜਦਿਆਂ ਚੜਦਿਆਂ ਜਿਵੇਂ ਜਿਵੇਂ ਉਚਾਈ ਤੇ ਜਾਂਦੇ ਰਹੇ ਫਿਰ ਉਹ ਜਿੱਥੇ ਪਰਬਤਾਂ ਤੇ ਪਹਾੜਾਂ ਤੇ ਬਰਫ਼ ਜੰਮੀ ਹੋਈ ਸੀ ਉਨ੍ਹਾਂ ਬਰਫ਼ ਜੰਮੇ ਹੋਏ ਪਹਾੜਾਂ ਤੇ ਸਤਿਗੁਰੂ ਜੀ ਜਾ ਚੜੇ ਹਨ
ਜਗ੍ਹਾ ਜਗ੍ਹਾ ਜੋ ਸਭੀ ਲਿਖਈ ਹੈ
ਭਾਈ ਸੰਤੋਖ ਸਿੰਘ ਜੀ ਕਹਿੰਦੇ ਭਾਈ ਰਤਨ ਸਿੰਘ ਜੀ ਕਹਿੰਦੇ ਕਿ ਜੇ ਮੈਂ ਉਹ ਸਾਰੀ ਕਥਾ ਕੱਲੀ ਕੱਲੀ ਜਗ੍ਹਾ ਦੀ ਲਿਖਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਿੱਥੇ ਕਿੱਥੇ ਗਏ ਪਹਾੜਾਂ ਦੇ ਇਲਾਕਿਆਂ ਵਿਚ ਉਨੇ ਚਰਨ ਪਾਏ ਉਨੇ ਤੋਂ ਅੱਗੇ ਨੂੰ ਹੋਰ ਚੜਦਿਆਂ ਚੜਦਿਆਂ ਅਨੇਕਾਂ ਥਾਵਾਂ ਨੂੰ ਪਵਿੱਤਰ ਕੀਤਾ ਜੋ ਸਾਰੀਆਂ ਜਗ੍ਹਾਵਾਂ ਨੂੰ ਲਿਖਣ ਲੱਗੀਏ ਇਸ ਜਗ੍ਹਾ ਤੇ
ਗ੍ਰੰਥ ਵਧਣ ਤੇ ਮਨੋ ਸੰਕਈ ਹੈ
ਕਹਿੰਦੇ ਫਿਰ ਇਸ ਗ੍ਰੰਥ ਦੇ ਵਧਣ ਵਿਚ ਮਨ ਚ ਸ਼ੰਕਾ ਪੀਂਦਾ ਕਿ ਗ੍ਰੰਥ ਬਹੁਤ ਵੱਡਾ ਵੱਧ ਜਾਏਗਾ ਇਤਿਹਾਸ ਜਿਹੜਾ ਹੈ ਬਹੁਤ ਜ਼ਿਆਦਾ ਲੰਮੇਰਾ ਹੋ ਜਾਏਗਾ
ਜਿਨਕੋ ਲੋੜ ਸੁਣਨ ਕੀ
ਜੇ ਤੁਹਾਡੇ ਵਿਚੋਂ ਕਿਸੇ ਗੁਰਸਿੱਖ ਨੂੰ ਕਿਸੇ ਮਾਈ ਭਾਈ ਨੂੰ ਕਿਸੇ ਵੀਰ ਨੂੰ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਨ ਦੀ ਇੱਛਾ ਹੋਵੇ ਕਿ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸਾਰਾ ਸੁਣਨਾ ਹੈ
ਹੋਰ ਪੁਸਤਕ ਤੇ ਸੁਣ ਲੈ ਸੁਵੇ
ਜਿਹੜੀਆਂ ਹੋਰ ਪੁਸਤਕਾਂ ਲਿਖੀਆਂ ਹੋਈਆਂ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਸਬੰਧੀ ਉਨ੍ਹਾਂ ਵਿਚੋਂ ਤੁਸੀਂ ਸੁਣ ਸਕਦੇ ਹੋ ਇਸ ਕਥਾ ਤੋਂ ਬਾਅਦ ਆਪਾਂ ਉਹ ਕਥਾ ਵਿਚਾਰਨੀ ਵੀ ਹੈ ਗੁਰੂ ਨਾਨਕ ਪ੍ਰਕਾਸ਼ ਦੀ ਧੰਨ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਇਤਿਹਾਸ ਤੋ ਭਾਈ ਰਤਨ ਸਿੰਘ ਜੀ ਕਹਿੰਦੇ ਜੇ ਕਿਸੇ ਦੇ ਮਨ ਚ ਇੱਛਾ ਹੋਵੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹਨ ਦੀ ਸੁਣਨ ਦੀ ਹੋਰ ਬੜੀਆਂ ਪੁਸਤਕਾਂ ਲਿਖੀਆਂ ਹੋਈਆਂ ਜਿਨ੍ਹਾਂ ਚ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਉਥੋਂ ਤੁਸੀਂ ਪੜ੍ਹ ਸਕਦੇ ਹੋ ਸੁਣ ਸਕਦੇ ਹੋ
ਦੋਹੇਰਾ ਜੇ ਸਤਿਗੁਰ ਜੀ ਤਬ ਪੁਜੇ ਦੇਖਿਓ ਠੀਕ ਨਾ ਕੋਏ
ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਇਨ੍ਹਾਂ ਪਹਾੜਾਂ ਦੇ ਇਲਾਕਿਆਂ ਵਿਚ ਗਏ ਵੇਖਿਆ ਵੀ ਕੋਈ ਵੀ ਬੰਦਾ ਸਹੀ ਨਹੀਂ ਸੀ ਸਾਰੇ ਆਪਣੇ ਜਿਹੜਾ ਮੇਨ ਰਸਤਾ ਸੀ ਉਹਦੇ ਤੋਂ ਭਟਕੇ ਹੋਏ ਸਨ, ਜਿਹੜਾ ਮੁੱਖ ਰਸਤਾ ਸੀ ਉਹਦੇ ਤੋਂ ਭਰਮੇ ਹੋਏ, ਇਧਰ ਉਧਰ ਸੱਜੇ ਖੱਬੇ ਟੁਰੇ ਫਿਰਦੇ ਸੀ, ਸਿੱਧੇ ਰਸਤੇ ਤੇ ਨਹੀਂ ਸਨ ਚੱਲ ਰਹੇ। ਮਹਾਰਾਜ ਜੀ ਨੇ ਵੇਖਿਆ ਵੀ ਇਹ ਲੋਕ ਠੀਕ ਨਹੀਂ ਹਨ।
ਦੇਵੀ ਦੇਵ ਮਰਮਤ ਲਿੰਗ ਪੂਜਕ ਭੈ ਸੋਏ।
ਮਹਾਰਾਜ ਜੀ ਨੇ ਕੀ ਵੇਖਿਆ ਵੀ ਠੀਕ ਕਿਉਂ ਨਹੀਂ ਹਨ, ਕਿਉਂਕਿ ਇਹ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ, ਮੜੀਆਂ ਬਣਾ ਕੇ, ਮੱਠ ਬਣਾ ਕੇ, ਲਿੰਗ ਬਣਾ ਕੇ ਉਹਨਾਂ ਦੀ ਪੂਜਾ ਕਰਦੇ ਨੇ, ਪੱਥਰਾਂ ਦੀ ਪੂਜਾ ਕਰਦੇ ਨੇ, ਪਾਹਣ ਨੂੰ ਪਰਮੇਸ਼ਰ ਸਮਝਦੇ ਨੇ, ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਪੱਥਰਾਂ ਚ ਰੱਬ ਨਹੀਂ। ਪਰਮਾਤਮਾ ਕੇਵਲ ਇਨ੍ਹਾਂ ਪੱਥਰਾਂ ਵਿਚ ਨਹੀਂ, ਪਰਮਾਤਮਾ ਹਰ ਜਗ੍ਹਾ ਤੇ ਹਰ ਥਾਂ ਤੇ ਵਿਆਪਕ ਹੈ। ਕਲਗੀਧਰ ਜੀ ਵੀ ਕਹਿੰਦੇ ਨੇ, ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ। ਕਹਿੰਦੇ ਉਸ ਨੂੰ ਪੱਥਰ ਕਰਕੇ ਸਮਝਦੇ ਨੇ, ਮੂਰਖ ਨੇ ਲੋਕ, ਅਸਲ ਵਿਚ ਉਹ ਵਾਹਿਗੁਰੂ ਪਰਮੇਸ਼ਰ ਦਾ ਭੇਦ ਨਹੀਂ ਜਾਣਦੇ, ਨਿਰੰਕਾਰ ਦਾ ਰਹੱਸ ਨਹੀਂ ਜਾਣਦੇ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਵੇਖਿਆ ਵੀ ਤਾਂ ਮੜੀਆਂ ਮੱਟਾਂ ਨੂੰ ਪੂਜਣ ਵਾਲੇ, ਕਿਉਂਕਿ ਪਰਬਤ ਦਾ ਇਲਾਕਾ ਨਾ ਪਹਾੜਾਂ ਦਾ, ਤੇ ਪਹਾੜਾਂ ਦੇ ਇਲਾਕੇ ਦੇ ਲੋਕ ਜ਼ਿਆਦਾ ਪੱਥਰਾਂ ਦੇ ਪੁਜਾਰੀ ਨੇ, ਪੱਥਰਾਂ ਦੀਆਂ ਮੂਰਤੀਆਂ ਦੇ ਪੁਜਾਰੀ ਨੇ। ਇਸੇ ਕਰਕੇ ਪਹਾੜੀ ਰਾਜਿਆਂ ਦਾ ਗੁਰੂ ਨਾਨਕ ਸਾਹਿਬ ਧੰਨ ਗੁਰੂ ਕਲਗੀਧਰ ਨਾਲ ਮੇਲ ਨਹੀਂ ਸੀ ਹੋਇਆ। ਕਿਉਂ ਨਹੀਂ ਸੀ ਹੋਇਆ? ਕਿਉਂਕਿ ਉਹ ਪਹਾੜੀ ਰਾਜੇ ਵੀ ਪੱਥਰਾਂ ਨੂੰ ਬੁੱਤਾਂ ਨੂੰ ਪੂਜਦੇ ਸਨ, ਤੇ ਕਲਗੀਧਰ ਜੀ ਨੇ ਲਿਖਿਆ ਵੀ ਉਹਨਾਂ ਬਾਰੇ ਕਿ ਉਹ ਬੁੱਤ ਪਰਸਤੰਦ, ਉਹ ਬੁੱਤ ਪਰਸਤ, ਉਹ ਬੁੱਤਾਂ ਨੂੰ ਪੂਜਣ ਵਾਲੇ ਬੁੱਤ ਹੀ ਬਣ ਚੁੱਕੇ ਸੀ, ਅੰਦਰ ਵੀ ਉਹਨਾਂ ਦੇ ਪੱਥਰ ਦੇ ਹੀ ਬਣ ਚੁੱਕੇ ਸਨ। ਤੋ ਮਹਾਰਾਜ ਜੀ ਨੇ ਵੇਖਿਆ ਕਿ ਠੀਕ ਨਹੀਂ ਹਨ ਇਹ ਲੋਕ ਜਿਹੜੇ ਦੇਵੀ ਦੇਵਤਿਆਂ ਤੇ ਮੜੀਆਂ ਕਬਰਾਂ ਦੀ ਪੂਜਾ ਕਰ ਰਹੇ ਨੇ, ਲਿੰਗਾਂ ਦੀ ਪੂਜਾ ਕਰ ਰਹੇ ਨੇ।
ਕਿਉਂ ਪਏ ਜੈ ਕਿਤ ਬਾਬਾ ਜੀ ਜਾਵੇ ਦੇਸ।
ਜਿਹੜੇ ਜਿੱਥੇ ਜਿੱਥੇ ਜਗਤ ਗੁਰੂ ਬਾਬਾ ਜੀ ਜਿਸ ਜਿਸ ਦੇਸ਼ ਵਿਚ ਜਾਂਦੇ ਨੇ, ਜਿਸ ਵੀ ਨਗਰ ਚ, ਜਿਸ ਵੀ ਗ੍ਰਾਮ ਚ, ਜਿਸ ਵੀ ਸ਼ਹਿਰ ਵਿਚ ਧੰਨ ਗੁਰੂ ਨਾਨਕ ਸਾਹਿਬ ਜੀ ਚਰਨ ਪਾਉਂਦੇ ਨੇ,
ਤੈ ਨਾ ਮੰਦਿਰ ਰਾਵੈ ਸਤ ਉਪਦੇਸ਼।
ਲੋਕਾਂ ਨੂੰ ਸਤਿਗੁਰੂ ਜੀ ਨਾਮ ਹੀ ਦ੍ਰਿੜ ਕਰਾਉਂਦੇ ਨੇ, ਇਹੀ ਕਹਿੰਦੇ ਵੀ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ, ਨਾਮ ਹੀ ਦ੍ਰਿੜ ਕਰਾਉਂਦੇ। ਜਿਹੜੇ ਜਿਹੜੇ ਦੇਸ਼ ਚ ਜਾਂਦੇ, ਜਿਹੜੇ ਜਿਹੜੇ ਇਲਾਕੇ ਨਗਰ ਚ ਜਾਂਦੇ ਨੇ, ਉਥੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਨਾਮ ਜਪਣ ਦਾ ਉਪਦੇਸ਼ ਦਿੰਦੇ ਨੇ, ਸਤ ਦਾ ਉਪਦੇਸ਼ ਮਹਾਰਾਜ ਜੀ ਉਚਾਰਨ ਕਰਕੇ ਸੁਣਾਉਂਦੇ ਨੇ।
ਸੋ ਮਰੀ ਸੋ ਹਮਿਓ ਕਹਿਓ।
ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ, ਕੈਪਟਨ ਮਰੇ ਨੂੰ ਅਸੀਂ ਇਹ ਸਾਰਾ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ ਸੁਣਾਇਆ।
ਬਾਬੇ ਸਾਖੀ ਕਿਨੇ ਅੰਤ ਨਾ ਲਇਓ।
ਇਹ ਗੱਲ ਆਖੀ ਕੈਪਟਨ ਮਰੇ ਨੂੰ ਕਿ ਹੇ ਕੈਪਟਨ ਮਰੇ, ਧੰਨ ਗੁਰੂ ਬਾਬਾ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਿਹੜੀ ਸਾਖੀ ਹੈ ਉਹਦਾ ਅੰਤ ਨਹੀਂ ਹੈ, ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਦਾ ਅੰਤ ਨਹੀਂ ਹੈ।
ਸਾਖੀ ਮਹਾ ਗੰਭੀਰ।
ਬਾਬੇ ਦੀ ਸਾਖੀ ਬੜੀ ਗੰਭੀਰ ਹੈ, ਗੁਰੂ ਬਾਬੇ ਦੀ ਸਾਖੀ ਬੜੀ ਡੂੰਘੀ ਹੈ, ਜਿਹਦੇ ਵਿਚ ਬੜੇ ਡੂੰਘੇ ਗੁੱਝੇ ਭੇਦ ਤੇ ਰਹੱਸ ਛੁਪੇ ਹੋਏ ਨੇ।
ਸਿੱਧ ਸਾਧ ਲਿਖ ਫਕਰੇ ਪੀਰ।
ਬੜੇ ਬੜੇ ਸਿੱਧ, ਬੜੇ ਬੜੇ ਸਾਧ, ਬੜੇ ਬੜੇ ਪੀਰ ਲਿਖ ਲਿਖ ਕੇ ਥੱਕ ਗਏ, ਪਰ ਉਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੀ ਸਾਖੀ ਦਾ ਅੰਤ ਨਹੀਂ ਪਾ ਸਕੇ, ਉਹ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦਾ ਅੰਤ ਨਹੀਂ ਪਾ ਸਕੇ। ਸਾਰੀ ਸਾਖੀ ਲਿਖਣ ਤੋਂ ਬਾਅਦ ਵੀ ਇਹੀ ਕਹਿੰਦੇ ਨੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਇਹੀ ਕਹਿੰਦੇ ਨੇ ਲਿਖਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਦਾ ਅੰਤ ਨਹੀਂ।
ਬਹੁਤੇ ਉਦਾਸੀ ਬਾਬੇ ਕਹੇ।
ਗੁਰੂ ਬਾਬਾ ਜੀ ਨੇ ਬੜੀਆਂ ਉਦਾਸੀਆਂ ਕੀਤੀਆਂ, ਚਾਰ ਉਦਾਸੀਆਂ ਮੁੱਖ ਮੰਨੀਆਂ ਜਾਂਦੀਆਂ ਉੱਤਰ ਦੱਖਣ ਪੂਰਬ ਪੱਛਮ ਦੀਆਂ, ਪਰ ਉਨ੍ਹਾਂ ਚਾਰ ਉਦਾਸੀਆਂ ਵਿਚ ਹੀ ਪਤਾ ਨੀ ਕਿੰਨੇ ਕ ਜੀਵਾਂ ਦਾ ਉਧਾਰ ਕੀਤਾ, ਕਿਹੜੇ ਕਿਹੜੇ ਨਗਰ ਸ਼ਹਿਰ, ਹਾਲੇ ਤੱਕ ਕਈ ਸਥਾਨ ਤਾਂ ਐਸੇ ਨੇ ਉਹ ਪ੍ਰਗਟ ਹੀ ਨਹੀਂ ਹੋਏ ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਨੇ, ਹੁਣ ਪ੍ਰਗਟ ਹੋ ਰਹੇ ਨੇ। ਆ ਜਦੋਂ ਪ੍ਰਦੇਸ਼ਾਂ ਵਿਚ ਗੁਰੂ ਕੀ ਸਿੱਖੀ ਦਾ ਬੋਲਬਾਲਾ ਵੇਖਦੇ ਤੇ ਸੁਣਦੇ ਆ, ਤੇ ਵੇਖ ਕੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਵੀ ਭਾਵ ਪੈਦਾ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਦੇ ਨਾ ਪ੍ਰਦੇਸ਼ਾਂ ਵਿੱਚ ਵੀ ਚਰਨ ਪਾਏ ਸਨ, ਉਸ ਵੇਲੇ ਜਿਹੜਾ ਬੀਜ ਬੀਜਿਆ ਅੱਜ ਫਲੀ ਭੂਤ ਹੋ ਰਿਹਾ ਹੈ, ਅੱਜ ਉਥੇ ਪ੍ਰਦੇਸ਼ਾਂ ਵਿੱਚ ਸਿੱਖੀ ਪੈਦਾ ਹੋ ਰਹੀ ਹੈ। ਸੋ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਿਰਪਾ, ਹਾਲੇ ਤੱਕ ਤਾਂ ਇੰਨੇ ਅਸਥਾਨ ਨੇ ਜਿਹੜੇ ਪ੍ਰਗਟ ਵੀ ਨਹੀਂ ਹੋ ਸਕੇ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸਕ ਨਿਸ਼ਾਨੀਆਂ
ਤੇ ਸਭੀ ਕਬ ਆਖੀ ਗਏ।
ਰਤਨ ਸਿੰਘ ਜੀ ਕਹਿੰਦੇ ਮੈਂ ਕਿਹੜਾ ਸਾਰੀ ਕਹਿ ਦਿੱਤੀ ਹੈ, ਜੇ ਕਿਸੇ ਹੋਰ ਕੋਲੋਂ ਨਹੀਂ ਕਹੀ ਗਈ, ਕਿਸੇ ਹੋਰ ਸਾਧੂ ਮਹਾਤਮਾ ਕੋਲੋਂ ਨਹੀਂ ਕਹੀ ਗਈ, ਭਾਈ ਵਾਲੇ ਜੀ ਵਰਗੇ ਮਹਾਂਪੁਰਖ ਜਿਹੜੇ ਨਾਲ ਰਹੇ ਨੇ ਉਹ ਨਹੀਂ ਕਹਿ ਸਕੇ ਗੁਰੂ ਨਾਨਕ ਸਾਹਿਬ ਦਾ ਸਾਰਾ ਇਤਿਹਾਸ, ਤੇ ਮੇਰੇ ਕੋਲੋਂ ਕਿਹੜਾ ਕਹੀ ਗਈ ਹੈ, ਮੈਂ ਕਿਹੜਾ ਆਖ ਕੇ ਸੁਣਾ ਦਿੱਤੀ ਹੈ।
ਬਾਬੇ ਸੈਲ ਆਕਾਸ਼ ਵੀ ਕੀਨਾ,
ਬਾਬੇ ਨੇ ਕੇਵਲ ਧਰਤੀ ਥੋੜੀ ਫਿਰੀ ਹੈ, ਬਾਬੇ ਨੇ ਤੇ ਆਕਾਸ਼ ਦੀ ਵੀ ਸੈਰ ਕੀਤੀ ਹੈ। ਬਾਬਾ ਜੀ ਤਾਂ ਆਕਾਸ਼ ਵਿਚ ਵੀ ਜਿਹੜੇ ਧਰੂ ਵਰਗੇ ਭਗਤ ਬੈਠੇ ਨੇ ਧਰੂ ਤਾਰਿਆਂ ਦੇ ਉੱਤੇ, ਕਾਕ ਪਸੁੰਡ ਵਰਗੇ ਰਿਸ਼ੀ ਜਿਹੜੇ ਸੈਂਕੜੇ ਸਾਲਾਂ ਤੋਂ ਕਥਾ ਹੀ ਕਰੀ ਜਾਂਦੇ ਨੇ, ਉਨ੍ਹਾਂ ਨੂੰ ਵੀ ਬਾਬਾ ਜੀ ਜਾ ਕੇ ਆਕਾਸ਼ ਮੰਡਲ ਵਿਚ ਮਿਲੇ ਨੇ। ਆਕਾਸ਼ ਦਾ ਵੀ ਪਤਾ ਨੀ ਕਿਤਨਾ ਰਟਨ ਕਿਤਨਾ ਸੈਰ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ।
ਬਾਬੇ ਸੈਲ ਬੋ ਕੀਓ ਜ਼ਮੀਨਾ,
ਜਿੰਨੀ ਜ਼ਮੀਨ ਆ ਜਿਹੜੀ ਆ ਧਰਤੀ ਹੈ ਇਹਦਾ ਵੀ ਪਤਾ ਨੀ ਕਿੰਨਾ ਕੁ ਸੈਲ ਬਾਬਾ ਜੀ ਨੇ ਕੀਤਾ ਹੈ।
ਤੁਮਰੀ ਗਤ ਮਿਤ ਤੁਮਹੀ ਜਾਨੇ, ਬਾਬੇ ਕੀ ਗਤ ਬਾਬੇ ਜਾਣੈ ਕੋ ਜਾਣੈ ਜੋ ਨਾਲ ਫੇਰਾਣੈ।
ਕਹਿੰਦੇ ਬਾਬੇ ਦੀ ਗਤ ਬਾਬਾ ਹੀ ਜਾਣਦਾ, ਬਾਬੇ ਦੀ ਗਤ ਤੇ ਬਾਬੋ ਹੀ ਜਾਣੇ। ਕਹਿੰਦੇ ਜਾਂ ਫਿਰ ਉਹ ਜਾਣਨ ਜਿਹੜੇ ਨਾਲ ਫਿਰਦੇ ਸੀ ਭਾਈ ਬਾਲਾ ਤੇ ਮਰਦਾਨਾ, ਜਿਹੜੇ ਹਰ ਜਗ੍ਹਾ ਤੇ ਸਤਿਗੁਰਾਂ ਦੇ ਨਾਲ ਰਹੇ ਭਾਈ ਬਾਲਾ ਭਾਈ ਮਰਦਾਨਾ, ਜਾਂ ਫਿਰ ਉਹ ਜਾਣਨ ਜਾਂ ਬਾਬਾ ਜਾਣੇ। ਸਾਡੇ ਵਾਸਤੇ ਤਾਂ ਕਹਿੰਦੇ ਅਸੰਭਵ ਹੈ ਕਿ ਅਸੀਂ ਗੁਰੂ ਬਾਬੇ ਦੀ ਗੱਤ ਜਾਣ ਸਕੀਏ।
ਜੋ ਉਨਕੀ ਸਭ ਥੋਰ ਬਤਈਐ,
ਜੇ ਗੁਰੂ ਨਾਨਕ ਸਾਹਿਬ ਦੀਆਂ ਸਾਰੀਆਂ ਥਾਵਾਂ ਦੱਸੀਏ, ਸਾਰੀਆਂ ਜਗ੍ਹਾਵਾਂ ਦੱਸੀਏ ਵੀ ਕਿਹੜੀ ਕਿਹੜੀ ਜਗ੍ਹਾ ਤੇ ਪਾਤਸ਼ਾਹ ਨੇ ਚਰਨ ਪਾਏ ਨੇ,
ਸਦਾ ਗ੍ਰੰਥ ਬੋ ਲਿਖਿਓ ਚਈਐ,
ਫਿਰ ਇਹ ਗ੍ਰੰਥ ਬਹੁਤ ਜ਼ਿਆਦਾ ਵੱਧ ਜਾਏਗਾ, ਬਹੁਤ ਜ਼ਿਆਦਾ ਇਤਿਹਾਸ ਲਮੇਰਾ ਹੋ ਜਾਵੇਗਾ।
ਲਿਖੀ ਨਾ ਹੋਤੀ ਔਰੈ ਠੌਰ,
ਭਾਈ ਸਾਹਿਬ ਕਹਿੰਦੇ ਮੈਂ ਇੱਥੇ ਤਾਂ ਲਿਖਦਾ ਜੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਕਿਤੇ ਹੋਰ ਲਿਖਿਆ ਨਾ ਹੁੰਦਾ, ਇੱਥੇ ਮੈਂ ਤਾਂ ਲਿਖਦਾ ਜੇ ਕਿਤੇ ਹੋਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਥਾ ਲਿਖੀ ਨਾ ਹੁੰਦੀ।
ਲਿਖਤੇ ਹਮ ਸਭ ਹੀ ਬਹੁਤ ਹੋਰ,
ਸਾਰੀਆਂ ਥਾਵਾਂ ਲਿਖਦੇ, ਸਾਰਾ ਇਤਿਹਾਸ ਗੁਰੂ ਨਾਨਕ ਸਾਹਿਬ ਦਾ ਲਿਖਦੇ ਜੇ ਪਹਿਲਾਂ ਕਿਤੇ ਹੋਰ ਲਿਖਿਆ ਨਾ ਹੁੰਦਾ।
ਜਾਂ ਤੇ ਇਹ ਮੈਂ ਸੂਚਿਓ ਧਰੋ,
ਕਰਕੇ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਇਹ ਕਥਾ ਸੂਖਮ ਰੂਪ ਦੇ ਵਿਚ ਹੀ ਵਰਣਨ ਕੀਤੀ ਆ ਗੁਰੂ ਨਾਨਕ ਸਾਹਿਬ ਜੀ ਦੀ।
ਕਹਿ ਹੋਏ ਨਾ ਤੋ ਸ਼ਰਮ ਕਰੋ,
ਜੇ ਅੱਗੇ ਇਤਿਹਾਸ ਨਾ ਹੁੰਦਾ ਗੁਰੂ ਨਾਨਕ ਪਾਤਸ਼ਾਹ ਦਾ ਤਾਂ ਫਿਰ ਮੈਂ ਮਿਹਨਤ ਕਰਦਾ, ਫਿਰ ਮੈਂ ਲਿਖਣ ਦੀ ਮਿਹਨਤ ਮੁਸ਼ਕਤ ਘਾਲਦਾ।
ਜੋ ਨੈ ਸਾਖੀ ਲਿਖੀ ਨਾ ਹੋਏ,
ਪਰ ਜਿਹੜੀ ਸਾਖੀ ਨਹੀਂ ਲਿਖੀ ਗੁਰੂ ਨਾਨਕ ਸਾਹਿਬ ਦੀ ਕਿਤੇ, ਜਨਮ ਸਾਖੀਆਂ ਵਿਚ ਨਹੀਂ ਆਉਂਦੀ, ਜਿਹੜੀ ਕੇਵਲ ਗੁਰਸਿੱਖਾਂ ਦੀ ਜ਼ੁਬਾਨੀ ਸੁਣੀ ਦੀ ਹੈ,
ਜ਼ਰੂਰ ਹੈ ਚਈਅਤ ਲਿਖ ਲਈ ਸੋਏ,
ਜ਼ਰੂਰਤ ਸੀ ਉਹ ਮੈਂ ਇੱਥੇ ਲਿਖ ਦਿੱਤੀ ਹੈ। ਜਿਵੇਂ ਮੱਕੇ ਨੂੰ ਜਿਹੜੇ ਦਰਵਾਜ਼ੇ ਬੰਦ ਹੋ ਗਏ, ਇਸ ਜਨਮ ਸਾਖੀਆਂ ਚ ਨਹੀਂ ਆਉਂਦਾ, ਇਹ ਭਾਈ ਰਤਨ ਸਿੰਘ ਜੀ ਨੇ ਲਿਖਿਆ ਹੈ ਕਿ ਉਹ ਦਰਵਾਜ਼ੇ ਮੱਕੇ ਦੇ ਗੁਰੂ ਨਾਨਕ ਸਾਹਿਬ ਦੇ ਜਦੋਂ ਪਾਤਸ਼ਾਹ ਜੀ ਬਾਹਰ ਆਏ ਤੇ ਬੰਦ ਹੋ ਗਏ ਸਨ। ਇਹ ਸਾਖੀ ਹੋਰ ਕਿਤੇ ਨਹੀਂ ਆਉਂਦੀ, ਇਹ ਕੇਵਲ ਰਤਨ ਸਿੰਘ ਜੀ ਨੇ ਲਿਖੀ ਹੈ। ਇਸ ਕਰਕੇ ਕਹਿੰਦੇ ਜਿਹੜੀ ਸਾਖੀ ਕਿਤੇ ਹੋਰ ਨਹੀਂ ਲਿਖੀ ਉਹ ਮੈਂ ਜ਼ਰੂਰ ਲਿਖੀ ਹੈ ਇੱਥੇ, ਤਾਂ ਜੋ ਉਹਦਾ ਬਾਰੇ ਸਿੱਖਾਂ ਨੂੰ ਪਤਾ ਲੱਗ ਸਕੇ।
ਦੋਹੇ ਜੋ ਆਗੈ ਹੈ ਅਤਗਨੀ ਸੋ ਮੈਂ ਕਈ ਘਟਾਏ,
ਜਿਹੜੀ ਅੱਗੇ ਬਹੁਤ ਘਣੀ ਕਥਾ ਸੀ ਗੁਰੂ ਨਾਨਕ ਸਾਹਿਬ ਦੀ ਬਹੁਤੀ ਕਥਾ ਸੀ ਉਹ ਮੈਂ ਸੰਖੇਪ ਰੂਪ ਦੇ ਵਿਚ ਕਹੀ ਹੈ।
ਅੱਗੇ ਹੈ ਪਰ ਛਿੰਨ ਜੋ ਸੋ ਮੈਂ ਦਿਓ ਪ੍ਰਗਟਾਏ,
ਜਿਹੜੀ ਕਥਾ ਗੁਰੂ ਨਾਨਕ ਸਾਹਿਬ ਦੀ ਪਹਿਲਾਂ ਸੰਖੇਪ ਰੂਪ ਚ ਹੈ ਉਹ ਮੈਂ ਪ੍ਰਗਟ ਕਰਕੇ ਵਿਸਥਾਰ ਕਰਕੇ ਇੱਥੇ ਕਹਾਂਗਾ। ਆਪ ਸਰਬੱਤ ਸੰਗਤ ਨੇ ਪਿਆਰ ਸਹਿਤ ਸੁਣਨਾ, ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੁਝ ਹੋਰ ਪ੍ਰਸੰਗ ਭਾਈ ਰਤਨ ਸਿੰਘ ਜੀ ਲਿਖ ਰਹੇ ਨੇ। ਜਿਹੜੇ ਹੋਰ ਇਤਿਹਾਸ ਵਿਚ ਨਹੀਂ ਮਿਲਦੇ ਇਸ ਇਤਿਹਾਸਕ ਗ੍ਰੰਥ ਵਿਚ ਭਾਈ ਰਤਨ ਸਿੰਘ ਜੀ ਨੇ ਲਿਖੇ ਨੇ ਉਹ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।